ਸਤਨਾਮ ਸ਼੍ਰੀ ਵਾਹਿਗੁਰੂ ਜੀ ਡੰਡੋਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਬੇਸੁਮਾਰ ਅਥਾ ਅਗਨਤ ਅਤੁਲ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੈ ਜਿਉ ਬੁਲਾਵਹਿ ਤਿਉ ਬੋਲਹਿ ਸੁਆਮੀ ਕੁਦਰਤ ਕਵਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾਹਿਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਵਹੋ ਬਿਖਮ ਨਦੀ ਜਾਏ ਤਰਣੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਬਾਣੀ ਮੁੱਖੋਂ ਉਚਾਰੀਐ ਹੋਏ ਰੁਸ਼ਨਾਈ ਮਿਟੈ ਅੰਧਿਆਰਾ ਗਿਆਨ ਗੋਸ਼ਟ ਚਰਚਾ ਸਦਾ ਅਨਹਦ ਸ਼ਬਦ ਉੱਠੇ ਧੁਨਕਾਰਾ ਸਤਨਾਮ ਸ਼੍ਰੀ ਵਾਹਿਗੁਰੂ ਜੀ ਸੋਰਠ ਮਹੱਲਾ ਪਹਿਲਾ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਪਿਹਾਰੀ ਜੀਓ ਮੈਂ ਕਿਆ ਮੰਗਾਂ ਕਿਛ ਥਿਰ ਨਾ ਰਹਾਈ ਹਰ ਦੀਜੈ ਨਾਮ ਪਿਆਰੀ ਜੀਓ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਪਿਹਾਰੀ ਜੀਓ ਮੈਂ ਕਿਆ ਮੰਗਾਂ ਕਿਛ ਥਿਰ ਨਾ ਰਹਾਈ ਹਰ ਦੀਜੈ ਨਾਮ ਪਿਆਰੀ ਜੀਓ ਘਾਟ ਘਾਟ ਰਵ ਰਹਿਆ ਬਨਵਾਰੀ ਜਲ ਥਲ ਮਹੀ ਅਲ ਗੁਪਤੋ ਵਰਤੈ ਗੁਰ ਸਬਦੀ ਦੇਖ ਨਿਹਾਰੀ ਜੀਓ ਰਹਾਉ ਮਰਤ ਪਿਆਲ ਆਕਾਸ ਦਿਖਾਇਓ ਗੁਰ ਸਤਿਗੁਰ ਕਿਰਪਾ ਧਾਰੀ ਜੀਓ ਸੋ ਬ੍ਰਹਮ ਅਜੂਨੀ ਹੈ ਭੀ ਹੋਨੀ ਘਟ ਭੀਤਰ ਦੇਖ ਮੁਰਾਰੀ ਜੀਓ ਜਨਮ ਮਰਨ ਕਉ ਇਹ ਜਗ ਬੱਪੜੋ ਇਨ ਦੂਜੈ ਭਗਤ ਵਿਸਾਰੀ ਜੀਓ ਸਤਿਗੁਰ ਮਿਲੈ ਤਾਂ ਗੁਰਮਤ ਪਾਈਐ ਸਾਕਤ ਬਾਜੀ ਹਾਰੀ ਜੀਓ ਸਤਿਗੁਰ ਬੰਧਨ ਤੋੜ ਨਿਰਾਰੇ ਬਹੁੜ ਨਾ ਗਰਭ ਮਝਾਰੀ ਜੀਓ ਨਾਨਕ ਗਿਆਨ ਰਤਨ ਪ੍ਰਗਾਸਿਆ ਹਰ ਮਨ ਵਸਿਆ ਨਿਰੰਕਾਰੀ ਜੀਓ ਸਤਿਗੁਰ ਬੰਧਨ ਤੋੜ ਨਿਰਾਰੇ ਬਹੁੜ ਨਾ ਗਰਭ ਮਝਾਰੀ ਜੀਓ ਨਾਨਕ ਗਿਆਨ ਰਤਨ ਪ੍ਰਗਾਸਿਆ ਹਰ ਮਨ ਵਸਿਆ ਨਿਰੰਕਾਰੀ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ਼ ਪਤਤ ਪਾਵਨ ਭਗਤ ਵਸ਼ਲ ਕਿਰਪਾ ਦੇ ਖਜਾਨੇ ਸਰਬ ਕਲਾ ਸਮਰੱਥ ਜ਼ਾਹਰ ਜ਼ਹੂਰ ਹਾਜ਼ਰ ਹਜ਼ੂਰ ਅਕਾਲ ਪੁਰਖ ਸ੍ਰੀ ਵਾਹਿਗੁਰੂ ਸਰੂਪ ਦਸਾਂ ਸਤਿਗੁਰਾਂ ਦੀ ਆਤਮਿਕ ਜੋਤ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਦਰਬਾਰ ਅੰਦਰ ਹਾਜ਼ਰ ਹੋਏ ਵਡਭਾਗੀ ਸਤ ਸੰਗੀ ਜਨੋ, ਸਤਿਗੁਰੂ ਮਹਾਰਾਜ ਨੇ ਕਿਰਪਾਲਤਾ ਕੀਤੀ ਹੈ ਅੰਮ੍ਰਿਤ ਵੇਲੇ ਜਿਨ੍ਹਾਂ ਗੁਰਮੁਖਾਂ ਨੂੰ ਸਤਿਗੁਰਾਂ ਵੱਲੋਂ ਉਦਮ ਪ੍ਰਾਪਤ ਹੋਇਆ ਉਹ ਰੋਜ਼ ਆ ਕੇ ਵਾਹਿਗੁਰੂ ਗੁਰਮੰਤਰ ਹੈ ਜਪ ਹੋਮੈ ਖੋਈ ਵੇਦ ਕਤੇਬ ਆਗੋਚਰਾ ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਸਤਿਗੁਰਾਂ ਵੱਲੋਂ ਬਖਸ਼ੇ ਇਸ ਮੰਤਰ ਦਾ ਜਾਪ ਕਰਦੇ ਹਨ, ਫਿਰ ਰੋਜ਼ ਸੁਖਮਨੀ ਸਾਹਿਬ ਦਾ ਪਾਠ ਪੰਜ ਬਾਣੀਆਂ ਦੇ ਨੇਤਨੇਮ ਹੁੰਦੇ ਹਨ, ਆਸਾ ਦੀ ਵਾਰ ਦਾ ਕੀਰਤਨ ਰੋਜ਼ ਗਾਇਨ ਹੁੰਦਾ ਹੈ। ਤਾਂ ਰੋਜ਼ ਦੀ ਤਰ੍ਹਾਂ ਪ੍ਰੇਮੀਆਂ ਨੇ ਸਤਿਗੁਰਾਂ ਦੇ ਦਰਸ਼ਨ ਪ੍ਰਾਪਤ ਕਰਕੇ ਸੰਗਤ ਦੇ ਦਰਸ਼ਨ ਪਾ ਕੇ ਸੇਵਾਵਾਂ ਕਰਕੇ ਅੰਮ੍ਰਿਤ ਰੂਪ ਗੁਰਬਾਣੀ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਅੰਮ੍ਰਿਤ ਵੇਲਾ ਬਹੁਤ ਵੱਡੀ ਮਹਾਨਤਾ ਰੱਖਦਾ ਹੈ। ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ, ਵਾਹਿਗੁਰੂ ਪਰਮਾਤਮਾ ਦੇ ਦਰ ਤੇ ਮੁੱਖ ਉਜਲਾ ਕਰਨ ਵਾਸਤੇ ਇਹ ਸਤਿਗੁਰੂ ਨਾਨਕ ਦੇਵ ਜੀ ਨੇ ਕਲਯੁਗ ਦੇ ਸਮੇਂ ਦਾ ਪ੍ਰਧਾਨ ਪ੍ਰਮੁੱਖ ਸਾਧਨ ਇਹ ਬਖਸ਼ਿਸ਼ ਕੀਤਾ ਹੈ। ਹੈ ਵੀ ਬੜਾ ਦੂਜਿਆਂ ਸਾਧਨਾਂ ਤੋਂ ਸੁਖੈਨ, ਪਰ ਸੰਸਾਰੀ ਬਿਰਤੀ ਵਾਲਾ ਮੇਰੇ ਵਰਗਾ ਮਨੁੱਖ ਇਹ ਵੀ ਇਸ ਨੂੰ ਕਠਿਨ ਪ੍ਰਾਪਤ ਹੁੰਦਾ, ਕਠਿਨ ਪ੍ਰਤੀਤ ਹੁੰਦਾ ਵੀ ਇਹ ਕਰਮ ਬੜਾ ਕਠਿਨ ਹੈ। ਤਾਂ ਸੱਚੇ ਪਾਤਸ਼ਾਹ ਰਹਿਮਤ ਕਰਨ ਇਹ ਉਦਮ ਬਖਸ਼ਿਆ ਕਰਨ ਸਾਨੂੰ ਸਤਿਗੁਰੂ ਜੀ ਸਦਾ ਲਈ ਕਿ ਅਸੀਂ ਗੁਰੂ ਮਹਾਰਾਜ ਦੇ ਚਰਨਾਂ 'ਚ ਪੁੱਜੀਏ, ਨਾਮ ਜਪੀਏ, ਨਿਤਨੇਮ ਕਰੀਏ, ਕੀਰਤਨ ਸੁਣੀਏ, ਕਥਾ ਸੁਣੀਏ, ਅਤੇ ਆਪਣੀ ਜ਼ਿੰਦਗੀ ਦਾ ਜਿੰਨਾ ਹਿੱਸਾ ਇਸ ਪਾਸੇ ਲਾਇਆ ਜਾਏ ਉਹਦਾ ਹੀ ਸਾਨੂੰ ਲਾਭ ਹੋਏਗਾ। ਕਿਉਂਕਿ ਸਤਿਗੁਰੂ ਜੀ ਦੇ ਬਚਨ ਹਨ ਕਿ ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਭਈ ਨਹੀਂ ਬਾਣੀ, ਭਜ ਲੇ ਹੇਰੇ ਮਨ ਸਾਰੰਗ ਪਾਣੀ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ, ਆਵਨਾ ਭਜਸ ਭਜਸ ਕਬ ਭਾਈ, ਆਵੈ ਅੰਤ ਨਾ ਭਜਿਆ ਜਾਏ। ਇਸ ਪ੍ਰਕਾਰ ਦੀ ਸਿੱਖਿਆ ਸਾਨੂੰ ਪ੍ਰਦਾਨ ਕੀਤੀ ਹੈ ਕਿ ਜਿੰਨਾ ਹੋ ਸਕੇ ਆਪਣੀ ਜ਼ਿੰਦਗੀ 'ਚ ਵਾਹਿਗੁਰੂ ਜੀ ਦਾ ਭਜਨ ਕਰੀਏ, ਵਾਹਿਗੁਰੂ ਜੀ ਦਾ ਨਾਮ ਉਚਾਰਨ ਕਰੀਏ। ਜੋ ਮਹਾਨ ਹੈ, ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਜਿਹਦੇ 'ਚ ਕੋਈ ਔਗਣ ਵਿਕਾਰ ਦੋਸ਼ ਮੈਲ ਨਹੀਂ ਹੈ, ਉਸ ਦਾ ਨਾਮ ਜਪਣ ਨਾਲ ਸਾਡੇ ਮਨ ਦਾ ਰੁਖ ਪਰਮਾਤਮਾ ਵੱਲ ਨੂੰ ਹੁੰਦਾ ਹੈ ਅਤੇ ਸਾਡੇ ਮਨਾਂ ਦੀਆਂ ਵੀ ਮੈਲਾਂ ਉਤਰਦੀਆਂ, ਮਨਾਂ ਵਿੱਚੋਂ ਵਾਸ਼ਨਾ ਖਤਮ ਹੁੰਦੀਆਂ ਹਨ, ਮਨ ਅੰਦਰ ਗਿਆਨ ਪ੍ਰਗਾਸਦਾ ਹੈ, ਗਿਆਨ ਪ੍ਰਗਟ ਹੁੰਦਾ ਅਤੇ ਇਸ ਤਰ੍ਹਾਂ ਵਾਹਿਗੁਰੂ ਨਾਲ ਇਹ ਮਨ ਜੁੜ ਜਾਂਦਾ ਅਤੇ ਫਿਰ ਇਸ ਦੀ ਕਲਿਆਣ ਹੋ ਜਾਂਦੀ ਹੈ। ਔਰ ਬ੍ਰਹਮਾ ਦੇ ਜਿਹੜੇ ਚਾਰ ਪੁੱਤਰ ਹੋਏ ਨੇ, ਸਨਕ, ਸਨੰਦਨ, ਸਨਾਤਨ ਅਤੇ ਸੰਤ ਕੁਮਾਰ, ਉਹਨਾਂ ਆਪਣੇ ਪਿਤਾ ਬ੍ਰਹਮਾ ਨੂੰ ਪੁੱਛਿਆ ਵੀ ਦੱਸੋ ਤੁਸੀਂ ਐਡੇ ਵਿਦਵਾਨ ਹੋ ਅਤੇ ਮਨ ਅੰਤਰਮੁਖ ਕਿਵੇਂ ਹੁੰਦਾ ਹੈ, ਇਹ ਇੰਦਰੀਆਂ ਵੱਲੋਂ ਅੰਤਰਮੁਖ ਨਹੀਂ ਹੁੰਦਾ, ਟਿਕਦਾ ਨਹੀਂ, ਇਹ ਕਿਵੇਂ ਹੁੰਦਾ? ਤਾਂ ਬ੍ਰਹਮਾ ਜੀ ਕੋਲ ਜਵਾਬ ਨਹੀਂ ਸੀ, ਫਿਰ ਉਹਨਾਂ ਮਖੌਲ ਕੀਤਾ ਤਾਂ ਬ੍ਰਹਮਾ ਨੇ ਫਿਰ ਅੰਤਰਜਮੀ ਪਰਮੇਸ਼ਰ ਦਾ ਆਰਾਧਨ ਕੀਤਾ, ਫਿਰ ਹੰਸਾ ਅਵਤਾਰ ਪ੍ਰਗਟ ਹੋਇਆ ਸੀ ਅਤੇ ਉਸ ਵੇਲੇ ਜਦੋਂ ਪ੍ਰਸ਼ਨ ਪੁੱਛਿਆ ਸੀ ਕਿ ਮਨ ਅੰਤਰਮੁਖ ਕਿਵੇਂ ਹੁੰਦਾ ਹੈ, ਤਾਂ ਉਸ ਵੇਲੇ ਹੰਸਾ ਅਵਤਾਰ ਦੁਆਰਾ ਇਹ ਉਪਦੇਸ਼ ਦਿੱਤਾ ਗਿਆ ਕਿ ਮਨ ਸ਼ਬਦ ਰਾਹੀਂ ਅੰਤਰਮੁਖ ਹੁੰਦਾ ਹੈ, ਸ਼ਬਦ ਦੀ ਧੁਨੀ ਨਾਲ ਇਹ ਸੁਰਤ ਜੋੜੀ ਜਾਏ ਅਤੇ ਮਨ ਫਿਰ ਅੰਤਰਮੁਖ ਹੋ ਜਾਂਦਾ, ਇੰਦਰੀਆਂ ਵੱਲੋਂ ਮਨ ਟਿਕ ਜਾਂਦਾ, ਅੰਦਰ ਨੂੰ ਚਲਾ ਜਾਂਦਾ, ਇੰਦਰੇ ਵੀ ਦਮਨ ਕਰਦੇ ਹਨ, ਫਿਰ ਬਾਹਰ ਨੂੰ ਦੌੜਨ ਭੱਜਣ, ਮਨ ਹੀ ਵੇਖਦਾ ਇੰਦਰੀਆਂ ਵਿੱਚ, ਅੱਖਾਂ ਵਿੱਚ ਦੀ ਮਨ ਬਾਹਰ ਵੇਖਦਾ, ਮਨ ਹੀ ਬਾਹਰਲੇ ਸਵਾਦ ਚੱਖਦਾ ਹੈ। ਤਾਂ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਨੇ ਜਿਹੜਾ ਇਹ ਸਾਧਨ ਬਖਸ਼ਿਆ ਹੈ ਸਭ ਤੋਂ ਸ਼੍ਰੋਮਣੀ ਹੈ, ਬੜਾ ਸੁਖੈਨ ਵੀ ਹੈ। ਔਰ ਸਾਧ ਸੰਗਤ ਜੀ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਦਸਵੇਂ ਜਾਮੇ 'ਚ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਦਿੱਤੀ ਹੈ ਅਤੇ ਜਿਹੜਾ ਸਿੱਖ ਸਤਿਗੁਰਾਂ ਦੇ ਕੋਲੋਂ ਜੋ ਲੈਣਾ ਚਾਹੁੰਦਾ ਹੈ ਉਹ ਪ੍ਰਾਪਤ ਵੀ ਕਰ ਸਕਦਾ। ਸੱਚੇ ਪਾਤਸ਼ਾਹ ਕੇਵਲ ਉਪਦੇਸ਼ ਕਰਤਾ ਨਹੀਂ ਹਨ, ਸਤਿਗੁਰੂ ਮਹਾਰਾਜ ਬਖਸ਼ਿਸ਼ਾਂ ਦਾ ਮੀਂਹ ਵੀ ਵਰਸਾਉਂਦੇ ਨੇ। ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲੇ, ਉਹਨਾਂ ਨੇ ਕਈ ਮਹਾਤਮਾਵਾਂ ਦੀ ਛੋਟੀ ਉਮਰ 'ਚੋਂ ਲਗਨ ਹੋਣ ਕਰਕੇ ਸੇਵਾ ਕੀਤੀ ਸੀ ਅਤੇ ਉਹ ਕਹਿੰਦੇ ਸੀ ਵੀ ਉਪਦੇਸ਼ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੁਆਰਾ ਦੇਵਾਂਗੇ ਪਰ ਗੁਰੂ ਚੇਲੇ ਵਾਲਾ ਸੰਬੰਧ ਬਣਾਉਣਾ ਪੈਣਾ, ਸਾਨੂੰ ਗੁਰੂ ਧਾਰਨ ਕਰ। ਫਿਰ ਉਹ ਨਿਰਾਸ਼ ਹੋਏ ਅਤੇ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਗੁਰੂ ਮਹਾਰਾਜ ਦੇ ਅੱਗੇ ਜਾ ਕੇ ਬਹੁਤ ਬੇਨਤੀਆਂ ਕੀਤੀਆਂ ਕਿ ਸੱਚੇ ਪਾਤਸ਼ਾਹ ਅਸੀਂ ਤਾਂ ਆਪ ਜੀ ਦੇ ਹਾਂ, ਆਪ ਜੀ ਨੇ ਦਸਵੇਂ ਜਾਮੇ 'ਚ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਹੈ। ਤਾਂ ਜਦੋਂ ਇੰਜ ਹਿਰਦੇ ਦੇ ਤਲ ਤੋਂ ਫਰਿਆਦ ਕੀਤੀ ਅਤੇ ਫਿਰ ਆਵਾਜ਼ ਆਈ ਸੀ, ਉੱਠ ਹਰਨਾਮ ਸਿੰਘ, ਖੜ੍ਹਾ ਹੋ ਔਰ ਤੂੰ ਅੰਮ੍ਰਿਤ ਛਕ। ਇਹ ਗੁਰੂ ਮਹਾਰਾਜ ਵੱਲੋਂ ਉਹਨਾਂ ਨੂੰ ਪ੍ਰੇਰਨਾ ਹੋਈ ਸੀ ਕਿ ਅੰਮ੍ਰਿਤ ਛਕ, ਸਭ ਤੋਂ ਪਹਿਲਾਂ ਇਹ ਕੰਮ ਇਹ ਕਰ। ਫਿਰ ਉਹਨਾਂ ਨੇ ਸਰਗੋਧੇ ਤੋਂ ਚੱਲ ਕੇ ਆ ਕੇ ਕੇਸਗੜ੍ਹ ਸਾਹਿਬ ਅੰਮ੍ਰਿਤ ਛਕਿਆ ਸੀ ਅਤੇ ਫਿਰ ਬੇਅੰਤ ਬਖਸ਼ਿਸ਼ਾਂ ਦੇ ਉਹ ਪਾਤਰ ਬਣੇ। ਸਤਿਗੁਰੂ ਮਹਾਰਾਜ ਨਾਲ ਅੰਦਰ ਦੀ ਸਾਂਝ ਪੈ ਗਈ ਉਹਨਾਂ ਦੀ, ਅਨੇਕਾਂ ਨੂੰ ਤਾਰਨ ਦਾ ਕਾਰਨ ਬਣ ਗਏ, ਅਨੇਕਾਂ ਲੋਕ ਉਹਨਾਂ ਦੀ ਸੰਗਤ ਦੁਆਰਾ ਇਸ ਸੰਸਾਰ ਸਮੁੰਦਰ ਤੋਂ ਤਰੇ, ਗੁਰੂ ਦੇ ਸਿੱਖ ਬਣੇ, ਨਸ਼ੇ ਤਿਆਗੇ, ਬੜੀਆਂ ਬੜੀਆਂ ਬਖਸ਼ਿਸ਼ਾਂ ਹਾਸਲ ਕੀਤੀਆਂ। ਸੋ ਇਸ ਪ੍ਰਕਾਰ ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਬਰਾਬਰ ਦਾ ਹੋਰ ਕੋਈ ਹੈ ਨਹੀਂ। ਤਾਂ ਲੋਕ ਬੜੇ ਟਕੌਂਸਲੇ ਰਚਦੇ ਨੇ ਵੀ ਦੇਹ ਧਾਰੂ ਗੁਰੂ ਚਾਹੀਦਾ, ਦੇਹ ਧਾਰੀ ਗੁਰੂ ਚਾਹੀਦਾ ਹੈ, ਪਰ ਸਤਿਗੁਰੂ ਨਾਨਕ ਦੇਵ ਦੇ ਘਰ ਵਿੱਚ ਹੁਣ ਦੇਹ ਧਾਰੀ ਗੁਰੂ ਦੀ ਪ੍ਰਥਾ ਨਹੀਂ ਹੈ। ਸਤਿਗੁਰੂ ਮਹਾਰਾਜ ਅੱਜ ਵੀ ਮੌਜੂਦ ਹਨ, ਲੋੜ ਤਾਂ ਭਾਵਨਾ ਦੀ ਹੈ। ਤਾਂ ਸੱਚੇ ਪਾਤਸ਼ਾਹ ਪਹਿਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ, ਜਿਨ੍ਹਾਂ ਨੂੰ ਭੱਟ ਸਾਹਿਬਾਨ ਨੇ ਕਿਹਾ ਹੈ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਅਤੇ ਇਸੇ ਤਰ੍ਹਾਂ ਦਸਮ ਪਾਤਸ਼ਾਹ ਨੇ ਕਿਹਾ ਕਿ ਆਪ ਅਕਾਲ ਪੁਰਖ ਪਰਮਾਤਮਾ ਦੇ ਸਰਗੁਣ ਰੂਪ ਸਤਿਗੁਰੂ ਨਾਨਕ ਦੇਵ ਜੀ ਅਤੇ ਦਸਾਂ ਸਰੂਪਾਂ ਨੂੰ ਇੱਕੋ ਕਰਕੇ ਜਾਣਨਾ। ਤਾਂ ਹਜ਼ੂਰ ਨੇ ਆਪਣੇ ਬਾਰੇ ਨਹੀਂ ਕਿਹਾ ਹੈ ਪਰ ਪਹਿਲੇ ਸਤਿਗੁਰਾਂ ਬਾਰੇ, ਨਾਨਕ ਅੰਗਦ ਕੋ ਬਪ ਧਰਾ, ਧਰਮ ਪ੍ਰਚੁਰ ਇਹ ਜਗ ਮੈਂ ਕਰਾਂ, ਅੰਗਦ ਅਮਰਦਾਸ ਕਹਾਇਓ, ਜਨ ਦੀਪਕ ਤੇ ਦੀਪ ਜਗਾਇਓ। ਅੱਗੇ ਬਚਨ ਲਿਖਿਆ ਭਿੰਨ ਭਿੰਨ ਸਭ ਹੂੰ ਕਰ ਜਾਨਾ, ਏਕ ਰੂਪ ਕਿਨ ਹੂੰ ਪਹਿਚਾਨਾ, ਜਿਨ ਜਾਨਾ ਤਿਨ ਹੀ ਸਿੱਧ ਪਾਈ, ਬਿਨ ਜਾਣੇ ਸਿੱਧ ਹਾਥ ਨਾ ਆਈ। ਭਈ ਸਤਿਗੁਰਾਂ ਨੂੰ ਦਸਾਂ ਸਰੂਪਾਂ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਰੂਪ ਕਰਕੇ ਜਾਣਨਾ, ਇਸ ਪ੍ਰਕਾਰ ਦੀ ਪ੍ਰੇਰਨਾ ਦਿੱਤੀ ਦਸਮ ਪਾਤਸ਼ਾਹ ਨੇ। ਭਾਈ ਗੁਰਦਾਸ ਜੀ ਸਤਿਗੁਰੂ ਨਾਨਕ ਦੇਵ ਬਾਰੇ ਕਹਿੰਦੇ ਸਤਿਗੁਰ ਨਾਨਕ ਦੇਵ ਹੈ ਪਰਮੇਸ਼ਰ ਸੋਈ, ਗੁਰ ਅੰਗਦ ਗੁਰ ਅੰਗ ਤੇ ਜੋਤੀ ਜੋਤ ਸਮੋਈ। ਭਾਈ ਗੁਰਦਾਸ ਜੀ ਤੀਜੇ ਪਾਤਸ਼ਾਹ ਤੋਂ ਲੈ ਕੇ ਛੇਵੇਂ ਪਾਤਸ਼ਾਹ ਤੱਕ ਸਰੀਰਕ ਤੌਰ 'ਤੇ ਰਹੇ ਹਨ ਅਤੇ ਸਤਿਗੁਰਾਂ ਦੀ ਗੋਦੀ ਦਾ ਨਿੱਘ ਮਾਣਿਆ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦੇ ਪਹਿਲੇ ਲਿਖਾਰੀ ਭਾਈ ਗੁਰਦਾਸ ਜੀ ਹੋਏ ਹਨ। ਸੋ ਇਸ ਪ੍ਰਕਾਰ ਸਤਿਗੁਰੂ ਨਾਨਕ ਦੇਵ ਮਹਾਰਾਜ ਜੋ ਪਰਮੇਸ਼ਰ ਸਰੂਪ ਹਨ, ਸਾਨੂੰ ਇਹ ਸਿੱਖਿਆ ਦੇ ਰਹੇ ਨੇ ਕਿ ਇੰਜ ਬੇਨਤੀ ਕਰੋ। ਇਹੋ ਜਿਹੇ ਜਿਹੜੇ ਬਚਨ ਹੁੰਦੇ ਹਨ ਵਾਹਿਗੁਰੂ ਦੇ ਸਨਮੁਖ, ਉਹ ਸਾਨੂੰ ਪ੍ਰੇਰਨਾ ਦੇਣ ਲਈ, ਕਿਉਂਕਿ ਗੁਰੂ ਪੂਰਾ ਉਹ ਹੁੰਦਾ ਜੋ ਉਪਦੇਸ਼ ਦਿੰਦਾ ਹੈ ਉਹ ਆਪ ਵੀ ਕਮਾਏ, ਪਹਿਲਾਂ ਆਪ ਕਮਾਇਆ ਹੋਇਆ। ਸਤਿਗੁਰਾਂ ਨੇ ਸਰੀਰ ਦੀ ਹਯਾਤੀ ਕਰਕੇ ਆਪ ਪਹਿਲੇ ਜਾਮੇ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਆਪਣੇ ਆਪ ਨੂੰ ਭਗਤ ਸਦਵਾਇਆ ਹੈ। ਇੱਕ ਗੁਰੂ ਰਾਮਦਾਸ ਮਹਾਰਾਜ ਦਾ ਬਚਨ ਆਉਂਦਾ ਰੋਜ਼ ਰਹਿ ਰਾਜ ਸਾਹਿਬ ਵਿੱਚ, ਹਰ ਕੇ ਜਨ ਸਤਿਗੁਰ ਸਤਿਪੁਰਖ। ਇਹ ਤਿੰਨ ਗੁਣ ਹਨ ਸਤਿਗੁਰਾਂ ਦੇ ਪਾਸ, ਤਿੰਨ ਵਡੇਰੇ। ਹਰੀ ਦੇ ਜਨ ਸਦਵਾਏ ਹਨ ਕਿਉਂਕਿ ਮੁੱਖੋਂ ਭਗਤੀ ਚਾਰਨ ਕੀਤੀ, ਜੋ ਸੰਸਾਰ ਦੇ ਜੀਆਂ ਨੂੰ ਉਪਦੇਸ਼ ਦੇਣਾ ਸੀ ਉਹ ਆਪ ਵੀ ਕੀਤਾ। ਹਰ ਕੇ ਜਨ ਸਤਿਗੁਰ ਸਤ ਉਪਦੇਸ਼ਟਾ ਹਨ, ਸਤ ਸਰੂਪ ਪਰਮਾਤਮਾ ਦੇ ਨਾਮ ਦਾ ਉਪਦੇਸ਼ ਦੇਣ ਵਾਲੇ ਅਤੇ ਪੂਰੇ ਹਨ, ਪਰਮਾਤਮਾ ਸਰੂਪ ਹਨ, ਚੇਤਨ ਸਰੂਪ। ਔਰ ਇਸੇ ਤਰ੍ਹਾਂ ਸਤਿਪੁਰਖ ਪਰਮੇਸ਼ੁਰ ਦਾ ਸਰਗੁਣ ਰੂਪ ਸਤਿਪੁਰਖ ਪਰਮਾਤਮਾ ਨੂੰ ਕਿਹਾ ਜਾਂਦਾ ਹੈ। ਇਸ ਕਰਕੇ ਸਤਿਗੁਰੂ ਦੇ ਵਿੱਚ ਇਹ ਤਿੰਨੇ ਗੁਣ ਮੌਜੂਦ ਨੇ, ਹਰ ਕੇ ਜਨ ਸਤਿਗੁਰ ਸਤਿਪੁਰਖ। ਤੋ ਐਸੇ ਸੱਚੇ ਪਾਤਸ਼ਾਹ ਜੀ ਸਾਨੂੰ ਪ੍ਰੇਰਨਾ ਦੇ ਰਹੇ ਨੇ, ਮਾਨੋ ਸਾਡੀ ਉਂਗਲੀ ਫੜ ਕੇ ਸਾਨੂੰ ਤੋਰ ਰਹੇ ਨੇ ਕਿ ਇੰਜ ਹਮੇਸ਼ਾ ਵਾਹਿਗੁਰੂ ਦੇ ਸਨਮੁਖ ਹੋ ਕੇ ਬੇਨਤੀ ਕਰਨੀ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ। ਹਜ਼ੂਰ ਦਾ ਬਚਨ ਹੈ ਕਿ ਇੱਕ ਅਕਾਲ ਪੁਰਖ ਪਰਮਾਤਮਾ ਹੀ ਦਾਤਾ ਹੈ, ਇੱਕ ਦਾਤਾ ਸਭ ਜਗਤ ਪਿਹਾਰੀਆ। ਇੱਕੋ ਹੀ ਦਾਤਾ ਹੈ, ਹੋਰ ਦੂਜਾ ਕੋਈ, ਹਰ ਇੱਕੋ ਦਾਤਾ ਮੰਗੀ ਹੈ, ਹਰ ਇੱਕ ਧਿਆਈ ਹੈ। ਸੋ ਇਸ ਪ੍ਰਕਾਰ ਜੇ ਦੂਜੇ ਪਾਸੋਂ ਮੰਗੀ ਹੈ ਤਾਂ ਲਾਜ ਮਰਾਈ ਹੈ। ਭਾਈ ਗੁਰਦਾਸ ਨੇ ਕਿਹਾ ਦਾਤਾ ਉਹ ਨਾ ਮੰਗੀ ਹੈ ਫਿਰ ਮੰਗਣ ਜਾਈ, ਉਹਨੂੰ ਦਾਤਾ ਬਣਾ ਕੇ ਉਹਦੇ ਕੋਲੋਂ ਕੁਛ ਨਾ ਮੰਗੋ, ਜਿਹਦੇ ਕੋਲੋਂ ਅੱਜ ਮੰਗ ਕੇ ਕੱਲ ਨੂੰ ਕਿਸੇ ਹੋਰ ਪਾਸ ਜਾਣਾ ਪਵੇ, ਜਿਹਦੇ ਕੋਲ ਸਾਰੀਆਂ ਦਾਤਾਂ ਹੈ ਹੀ ਨਹੀਂ। ਤਾਂ ਇਸ ਕਰਕੇ ਜਿਹਦੇ ਕੋਲ ਸਾਰੀਆਂ ਦਾਤਾਂ ਦੇ ਭੰਡਾਰ ਹਨ, ਜੋ ਸਾਰੇ ਸ੍ਰਿਸ਼ਟੀ ਦਾ ਮਾਲਕ ਹੈ। ਹਜ਼ੂਰ ਕਲਗੀਧਰ ਪਾਤਸ਼ਾਹ ਨੇ ਕਿਹਾ ਕਿ ਹੇ ਵਾਹਿਗੁਰੂ ਜੀ, ਜੋ ਤੁਹਾਡਾ ਦਰ ਹੈ ਸਭ ਤੋਂ ਉੱਚਾ ਹੈ, ਅਤੇ ਜਿਸ ਆਪ ਜੀ ਦੇ ਦਰ 'ਤੇ ਲੱਖਾਂ ਪੈਗੰਬਰ ਮੁਹੰਮਦ ਸਾਹਿਬ ਵਰਗੇ, ਜਿਤ ਦਰ ਲੱਖ ਮੁਹੰਮਦਾ, ਲੱਖ ਬ੍ਰਹਮੇ ਵਿਸ਼ਨ ਮਹੇਸ਼, ਲੱਖ ਲੱਖ ਰਾਮ ਵਡੀਰੀ ਹੈ, ਲੱਖ ਰਾਹੀ ਲੱਖ ਵੇਸ਼। ਜਿਸ ਦੇ ਦਰ ਤੋਂ ਰਾਮ ਚੰਦਰ ਵਰਗੇ ਅਤੇ ਪੈਗੰਬਰ ਮੁਹੰਮਦ ਸਾਹਿਬ ਵਰਗੇ ਝੋਲੀਆਂ ਫੁਲਾ ਕੇ ਦਾਤਾਂ ਮੰਗ ਰਹੇ ਨੇ, ਇਹ ਆਮ ਸਾਡੇ ਵਰਗੇ ਜੀਵ ਛੋਟੇ ਮੰਗਤੇ ਹਨ, ਅਤੇ ਦੇਵਤੇ ਬ੍ਰਹਮਾ ਵਿਸ਼ਨੂੰ ਆਦਿਕ ਵੱਡੇ ਮੰਗਤੇ ਨੇ। ਉਹਨਾਂ ਵਰ ਪਰਮਾਤਮਾ ਪਾਸੋਂ ਲਏ ਹਨ, ਜਿਵੇਂ ਗੁਰੂ ਨਾਨਕ ਸਾਹਿਬ ਦੇ ਦਰ 'ਤੇ ਦੇਵੀ ਝਾੜੂ ਮਾਰਦੀ ਵੇਖੀ ਸੀ ਲਹਿਣਾ ਜੀ ਨੇ। ਤਾਂ ਕਹਿੰਦੇ ਜਿਹਦੇ ਪਾਸੋਂ ਤੁਸੀਂ ਕੁਛ ਮੰਗਣ ਜਾਣਾ ਹੈ, ਮੈਂ ਇੱਥੇ ਝਾੜੂ ਮਾਰ ਕੇ ਸਤਿਗੁਰਾਂ ਕੋਲੋਂ ਦਾਤਾਂ ਲੈ ਰਹੀ। ਤਾਂ ਇਸ ਵਾਸਤੇ ਇੱਕ ਹੋਰ ਉਦਾਹਰਨ ਗ੍ਰੰਥਾਂ 'ਚ ਲਿਖੀ ਹੈ ਵੀ ਇੱਕ ਲੱਕੜਹਾਰਾ ਜੰਗਲ ਵਿੱਚ ਲੱਕੜਾਂ ਵੱਢ ਰਿਹਾ ਸੀ, ਅਤੇ ਉੱਧਰੋਂ ਕੋਈ ਰਾਜਾ ਸ਼ਿਕਾਰ ਨੂੰ ਚੜ੍ਹਿਆ, ਅਤੇ ਸ਼ਿਕਾਰ ਦੂਰ ਚਲਾ ਗਿਆ ਜੰਗਲ ਦੇ ਵਿੱਚ, ਸੰਘਣੇ ਜੰਗਲ 'ਚ, ਅਤੇ ਰਾਜਾ ਉਹਦੇ ਮਗਰ ਗੈਂਦਾ ਹੋਇਆ ਸਾਥੀਆਂ ਨਾਲ ਵਿਛੜ ਗਿਆ। ਪਾਣੀ ਕਿਧਰੇ ਨਹੀਂ ਸੀ ਮਿਲ ਰਿਹਾ, ਪਾਣੀ ਪਾਣੀ ਪੁਕਾਰ ਰਿਹਾ ਸੀ, ਪਿਆਸਾ ਸੀ, ਵੀ ਕੋਈ ਸੁਣਦਾ ਗਿਣਦਾ ਹੈ ਤਾਂ ਮੇਰੀ ਪਿਆਸ ਬੁਝਾਓ, ਪ੍ਰਾਣ ਦਾਨ ਦਿਓ। ਤਾਂ ਲੱਕੜਹਾਰਾ ਜੋ ਪਾਣੀ ਨਾਲ ਲੈ ਕੇ ਗਿਆ ਸੀ, ਉਹਨੇ ਉਸ ਰਾਜੇ ਨੂੰ ਪਾਣੀ ਪਿਆਇਆ। ਪਾਣੀ ਪਿਆਇਆ ਅਤੇ ਉਸਨੇ ਖੁਸ਼ ਪ੍ਰਸੰਨ ਹੋ ਕੇ ਕਿਹਾ, ਭਰਾਵਾ ਜੀ ਦਾਨ ਦਿੱਤਾ, ਜ਼ਿੰਦਗੀ ਬਖਸ਼ ਦਿੱਤੀ। ਆਪਣੀ ਮੁੰਦਰੀ ਲਾ ਕੇ ਕਿਹਾ, ਇਹ ਮੁੰਦਰੀ ਲੈ ਕੇ ਆਵੀਂ ਮੇਰੇ ਦਰਬਾਰ ਜਦੋਂ ਤੇਰਾ ਚਿੱਤ ਕਰੇ, ਇਹ ਮੁੰਦਰੀ ਨਿਸ਼ਾਨੀ ਵਿਖਾ ਕੇ ਤੈਨੂੰ ਅਹਿਲ ਕਰ ਲੰਘਣ ਦੇਣਗੇ। ਮੇਰੇ ਦਰਬਾਰ 'ਚ ਆਈ ਤੈਨੂੰ ਲੱਕੜਾਂ ਨਹੀਂ ਸਾਰੀ ਉਮਰ ਵੱਢਣੀਆਂ ਪੈਣਗੀਆਂ, ਮਾਲਾ ਮਾਲ ਕਰ ਦੇ। ਤਾਂ ਉਸ ਵੇਲੇ ਇੱਕ ਦਿਨ ਫਿਰ ਉਹ ਲੱਕੜਹਾਰਾ ਆਪਣੀ ਘਰਵਾਲੀ ਨਾਲ ਸਲਾਹ ਕਰਕੇ ਅਤੇ ਚਲਾ ਗਿਆ। ਜਦੋਂ ਮੁੰਦਰੀ ਵਿਖਾਈ ਜਾ ਕੇ ਵੀ ਇੰਜ ਹੋਇਆ ਸੀ, ਸਾਰੀ ਘਟਨਾ ਦੱਸੀ, ਤਹਿਲ ਕਰਾਂ ਲੰਘਣ ਦਿੱਤਾ। ਜਦੋਂ ਅੱਗੇ ਗਿਆ ਅਤੇ ਉਹ ਜਿਹੜਾ ਰਾਜਾ ਸੀ ਉਹ ਮੁਸਲਮਾਨ ਸੀ ਅਤੇ ਉਹ ਨਮਾਜ਼ ਅਦਾ ਕਰ ਰਿਹਾ ਸੀ। ਇਹ ਪਿੱਛੇ ਖਲੋ ਗਿਆ ਅਤੇ ਉਸਨੇ ਦੇਖਿਆ ਵੀ ਇਸ ਤਰ੍ਹਾਂ ਹੱਥ ਬੁੱਕ ਕੱਟਦਾ ਵਾਹਿਗੁਰੂ ਅੱਗੇ। ਇਹਨੇ ਪੁੱਛਿਆ ਵੀ ਇਹ ਤੁਹਾਡੇ ਰਾਜਾ ਸਾਹਿਬ ਕੀ ਕਰ ਰਹੇ? ਤਾਂ ਕਿਹਾ ਵੀ ਇਹ ਬਾਦਸ਼ਾਹ ਸਾਡਾ ਖਰੈਤ ਮੰਗ ਰਿਹਾ ਅਕਾਲ ਪੁਰਖ ਖੁਦਾ ਪਾਸੋਂ। ਅਤੇ ਲੱਕੜਹਾਰਾ ਪਿਛਾ ਨੂੰ ਮੁੜ ਗਿਆ, ਕਹਿੰਦੇ ਕੀ ਗੱਲ ਹੋਈ, ਕੁਛ ਮੰਗਣਾ ਨਹੀਂ, ਮਿਲਾ ਦਿੰਦੇ ਛੇਤੀ? ਕਹਿੰਦਾ ਨਹੀਂ, ਜੇ ਇਹ ਵੀ ਮੰਗਤਾ ਹੈ ਅਤੇ ਜਿਸ ਦੇ ਦਰ ਤੋਂ ਇਹ ਮੰਗ ਰਿਹਾ, ਮੈਂ ਵੀ ਫਿਰ ਉਹਦੇ ਪਾਸੋਂ ਹੀ ਮੰਗਾਂਗਾ, ਮੈਂ ਇਸਦਾ ਭਿਖਾਰੀ ਕਿਉਂ ਬਣਾ, ਇਹਦਾ ਮੰਗਤਾ ਕਿਉਂ ਬਣਾ? ਸੋ ਇਸ ਪ੍ਰਕਾਰ ਮਨੁੱਖ ਨੂੰ ਪਰਮਾਤਮਾ 'ਤੇ ਯਕੀਨ ਬੜੀ ਮੁਸ਼ਕਲ ਨਾਲ ਬੱਝਦਾ। ਜਾ ਕੇ ਰਹਿੰਦਾ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ। ਅਸੀਂ ਕਹਿ ਦੇਵਾਂਗੇ ਜਾਂ ਇੱਥੋਂ ਦੇ ਨੋਟਾਂ 'ਤੇ ਵੀ ਲਿਖਿਆ ਹੋਇਆ, ਇਨ ਗੋਡ ਵੀ ਟਰਸਟ। ਇਹ ਮੂੰਹ ਤੋਂ ਬਥੇਰਾ ਅਸੀਂ ਬੋਲ ਲੈਂਦੇ ਹਾਂ ਵੀ ਪਰਮਾਤਮਾ 'ਤੇ ਸਾਨੂੰ ਯਕੀਨ ਹੈ, ਪਰ ਅਸਲ ਵਿੱਚ ਯਕੀਨ ਨਹੀਂ ਹੈ, ਜਾਂ ਕਿਸੇ ਨੂੰ ਕਦੇ ਥੋੜ੍ਹੇ ਚਿਰ ਲਈ ਯਕੀਨ ਆਉਂਦਾ, ਮੁੜ ਕੇ ਟੁੱਟ ਜਾਂਦਾ। ਅੱਠੇ ਪੈਰ ਸਦੀਵੀ ਪਰਮਾਤਮਾ 'ਤੇ ਭਰੋਸਾ ਜਦੋਂ ਬੱਝ ਗਿਆ ਤਾਂ ਫਿਰ ਤਤ ਗਿਆਨ ਪ੍ਰਗਟ ਹੋ ਜਾਂਦਾ ਹਿਰਦੇ 'ਚ। ਭਰੋਸਾ ਨਹੀਂ ਹੈ, ਕਸਰ ਇਹੀ ਹੈ, ਸਾਧਨ ਇਸ ਵਾਸਤੇ ਕਰਨੇ ਹਨ ਕਿ ਪਰਮਾਤਮਾ 'ਤੇ ਸਦੀਵੀ ਕਾਲ ਲਈ ਭਰੋਸਾ ਬੱਝ ਜਾਏ, ਯਕੀਨ ਆ ਜਾਏ, ਨਿਸ਼ਚਾ ਆ ਜਾਏ। ਇੱਕ ਵਾਰੀ ਸੰਤ ਗੁਰਬਚਨ ਸਿੰਘ ਖਾਲਸਾ ਜੀ ਨਾਭਾ ਸਾਹਿਬ ਸਨ ਅਤੇ ਕਥਾ ਹੋਈ, ਅਜਾਪਾ ਜਾਪ ਨਾ ਵਿਸਰਾ ਆਦਿ ਜੁਗਾ ਸਮਾਏ, ਇਸ ਤਰ੍ਹਾਂ ਦੀ ਆਤਮਕ ਅਵਸਥਾ ਬਾਰੇ ਕਥਾ ਹੋਈ। ਉਹਨਾਂ ਦਾ ਗੜਬਈ ਸਿੰਘ ਸੀ, ਭਾਈ ਗੁਰਮੁਖ ਸਿੰਘ ਉੜੀਸਾ। ਉਸਨੇ ਮਹਾਂਪੁਰਸ਼ਾਂ ਨੂੰ ਕਿਹਾ, ਭਾਈ ਸੰਤ ਜੀ, ਮਹਾਂਪੁਰਖੋ, ਇਹ ਅਵਸਥਾ ਕਦੋਂ ਪ੍ਰਾਪਤ ਹੁੰਦੀ ਹੈ? ਤਾਂ ਸੰਤ ਕਹਿਣ ਲੱਗੇ, ਭਾਈ ਗੁਰਮੁਖ ਸਿੰਘ ਜੀ, ਜਦੋਂ ਇਹ ਮਨ ਵਿੱਚ ਧਾਰਨਾ ਬਣ ਜਾਏ ਕਿ ਮੈਂ ਮਰ ਗਿਆ ਹਾਂ, ਮੁਰਦਾ ਹੋ ਗਿਆ, ਅਤੇ ਮੇਰੇ ਸੰਬੰਧੀ ਮੈਨੂੰ ਚਿਖਾ 'ਤੇ ਰੱਖ ਕੇ ਅੱਗ ਲਾਉਣ ਲੱਗੇ। ਕਹਿੰਦੇ ਜੀ, ਇਹੋ ਜਿਹੀ ਅਵਸਥਾ ਬਣੇ ਕਿਵੇਂ? ਕਹਿੰਦੇ ਦ੍ਰਿੜ ਨਿਸ਼ਚਾ, ਦ੍ਰਿੜ ਵਿਰਾਗ ਅਤੇ ਦ੍ਰਿੜ ਅਭਿਆਸ, ਤਿੰਨ ਚੀਜ਼ਾਂ ਰਹਿਣ, ਨਿਸ਼ਚਾ ਡੋਲ ਨਾ ਜਾਏ। ਕਿਉਂਕਿ ਵੱਡਿਆਂ ਵੱਡਿਆਂ ਅਭਿਆਸੀਆਂ ਦਾ, ਵੱਡੇ ਵੱਡੇ ਧਾਰਮਿਕ ਲੋਕਾਂ ਦਾ ਵਿਸ਼ਵਾਸ ਡੋਲ ਜਾਂਦਾ, ਨਿਸ਼ਚਾ ਟੁੱਟ ਜਾਂਦਾ। 18-20 ਸਾਲ, 25-30 ਸਾਲ ਹੋ ਗਏ ਇਸ ਪਾਸੇ ਲੱਗਿਆਂ ਅਤੇ ਕੁਛ ਬਣਿਆ ਨਹੀਂ, ਅਤੇ ਇੰਜ ਮਨ ਹਿੱਲ ਜਾਂਦਾ। ਇਸ ਤਰ੍ਹਾਂ ਹੋ ਜਾਂਦਾ ਕਈਆਂ ਨਾਲ। ਪ੍ਰਿੰਸੀਪਲ ਗੰਗਾ ਸਿੰਘ ਏਡੇ ਵਿਦਵਾਨ ਸੀ, ਉਹਨਾਂ ਦਾ ਨਿਸ਼ਚਾ ਹਿੱਲ ਗਿਆ ਸੀ। ਫਿਰ ਸੰਤ ਅਤਰ ਸਿੰਘ ਦਾ ਮਿਲਾਪ ਹੋਇਆ ਅਤੇ ਉਹਨਾਂ ਨੇ ਅੱਗੇ ਰਾਹੇ ਪਾਤਾ, ਬਖਸ਼ਿਸ਼ ਹੋ ਗਈ। ਤਾਂ ਫਿਰ ਉਹ ਅਵਸਥਾ ਬਦਲ ਗਈ ਸੀ, ਫਿਰ ਵਾਹਿਗੁਰੂ ਵਾਹਿਗੁਰੂ ਜਪਦੇ ਰਹਿੰਦੇ ਸਨ, ਅਤੇ ਜਾਂ ਕਥਾ ਸੁਣਾਉਂਦੇ ਸੰਗਤ ਨੂੰ, ਵਾਫਰ ਦੁਨਿਆਵੀ ਗੱਲਾਂ ਨਹੀਂ ਸੀ ਉਹ ਕਰਦੇ। ਇਹ ਅਵਸਥਾ 'ਚ ਤਬਦੀਲੀ ਆਈ। इस प्रकार केशव चंद्र सी बंगाल दा बड़ा विद्वान चार वेदा दा ज्ञाता पर नास्तक हो गया सी। फिर महात्मा सन रामकृष्ण जी उन्होंने संगत द्वारा आस्तक बनया इत्यादि इं निराश भई निराशी बहुत दिन लग गए। इस्लाम दे हाफिज ईरान दे विच दीवाने हाफिज उन्हां दी पुस्तक दा बहुत सत्कार है, उन्हां दी लिखत दा बहुत सत्कार है ईरान देश विच। जां सारे जिहड़े मुसलमान हन जो पढ़न वाले ओह करदे ते ओह हाफिज ने लिखिया वी मैं एक दिन कुरान शरीफ परे रखता तस्बी माला परे सुट दिती कि हे खुदा मैं तां सुनिया सी तेरे राह ते चलण वाले तेरे घर विच तां बड़ा आनंद है, जिवें महाराज दी बाणी च तेरा घर आनंद वधाई तुद घर। ਤਾਂ ਇਸ ਪ੍ਰਕਾਰ ਮੈਂ ਸੁਣਿਆ ਸੀ ਤੇਰੇ ਰਾਹ 'ਤੇ ਚੱਲਣ ਨਾਲ ਬੜਾ ਆਨੰਦ ਬੜਾ ਸਕੂਨ ਬੜੀ ਸ਼ਾਂਤੀ, ਪਰ ਸਾਡੇ ਭਾਗਾਂ ਵਿੱਚ ਤਾਂ ਦੁੱਖਾਂ ਤਕਲੀਫਾਂ ਪਰੇਸ਼ਾਨੀਆਂ ਤੋਂ ਬਗੈਰ ਹੋਰ ਹੈ ਹੀ ਕੁਛ ਨਹੀਂ। ਤਾਂ ਕਹਿੰਦੇ ਨਿਰਾਸ਼ ਹੋ ਕੇ ਮੈਂ ਪਰੇ ਰੱਖਦਾ ਕੁਰਾਨ ਸ਼ਰੀਫ ਪਰੇ ਸੁੱਟ ਦਿੱਤੀ ਮਾਲਾ ਅਤੇ ਕੁਝ ਸਮੇਂ ਬਾਅਦ ਹੀ ਸੁਨੇਹਾ ਮਿਲਿਆ ਅਤੇ ਹਾਫਿਜ਼ ਸਾਹਿਬ ਤੁਹਾਡੇ ਇਸ ਨਗਰ ਦਾ ਚੌਧਰੀ ਫੌਤ ਹੋ ਗਿਆ ਪਰ ਮਰ ਗਿਆ ਅਤੇ ਤੁਹਾਨੂੰ ਉਡੀਕ ਰਿਹਾ ਜੀ। ਉਸੇ ਵੇਲੇ ਫਿਰ ਦੁਬਾਰਾ ਇਹ ਖਿਆਲ ਆਇਆ ਵੀ ਰੱਬ ਤੋਂ ਬੇਮੁਖ ਹੋਇਆ ਪ੍ਰਾਣ ਨਾ ਨਿਕਲ ਜਾਣ, ਯਾਦ ਕਰਨਾ ਆਪਣਾ ਫਰਜ਼ ਆਇਆ ਕਿ ਉਹਦੀ ਮਰਜ਼ੀ ਕਦੋਂ ਉਹਨੇ ਆਨੰਦ ਬਖਸ਼ਣਾ ਸੁੱਖ ਬਖਸ਼ਣਾ ਹੈ ਸ਼ਾਂਤੀ ਬਖਸ਼ਣੀ ਉਹਦੀ ਮਰਜ਼ੀ। ਅਸੀਂ ਤਾਂ ਮੰਗਤੇ ਹਾਂ ਨਾ, ਮੰਗਤੇ ਬਣ ਕੇ ਫਰਿਆਦ ਤਾਂ ਕਰ ਸਕਦੇ ਹਾਂ ਪਰ ਭਾਵ ਅਸੀਂ ਪਰਮਾਤਮਾ ਕੋਲੋਂ ਜ਼ੋਰ ਜਬਰੀ ਨਹੀਂ ਕੁਛ ਲੈ ਸਕਦੇ, ਨਾ ਉਹਦੇ ਅੱਗੇ ਹੁਕਮ ਚੱਲਦਾ, ਜਿਸ ਨਾਲ ਹੁਕਮ ਨਾ ਚੱਲੇ ਸੋ ਇਸ ਪ੍ਰਕਾਰ ਉਹਦੇ ਅੱਗੇ ਹੁਕਮ ਨਹੀਂ ਚੱਲ ਸਕਦਾ। ਖਲੇ ਜਿਸ ਨਾਲ ਜ਼ੋਰ ਨਾ ਚੱਲੇ ਖਲੇ ਕੀ ਚਰਦਾਸ, ਹਿਕਮਤ ਹੁਕਮ ਨਾ ਪਾਇਆ ਜਾਏ ਨਾ ਹਿਕਮਤਾਂ ਚਲਰਾਈਆਂ ਨਾਲ ਨਾ ਹੁਕਮ ਕੀਤਾ ਜਾ ਸਕਦਾ। ਉਹਦੇ ਅੱਗੇ ਫਰਿਆਦ ਕਰਨੀ ਬਣਦੀ ਹੈ ਆਖਰੀ ਦਮ ਤੱਕ ਕਰੋ। ਇਸ ਪ੍ਰਕਾਰ ਪਰਮਾਤਮਾ ਨੂੰ ਦਾਤਾ ਸਮਝਣਾ ਹੋਰ ਕਿਸੇ ਨੂੰ ਦਾਤਾ ਨਾ ਸਮਝਣਾ, ਨਿਸ਼ਚਾ ਬਣਿਆ ਰਹਿਣਾ ਚਾਹੀਦਾ ਇਹ ਮੰਗੀਏ ਮਹਾਰਾਜ ਕੋਲ, ਤੂੰ ਪ੍ਰਭ ਦਾਤਾ ਮਹਾਰਾਜ ਬੇਅੰਤ ਦਾਤਾਂ ਦੇਣ ਵਾਲੇ ਤੁਸੀਂ ਦਾਤੇ, ਅਚਿੰਤ ਦਾਨ ਦੇ ਪ੍ਰਭ ਮੇਰਾ ਵਿੱਚ ਪਾਥਰ ਕੀਟ ਪਖਾਣੀ ਹੈ, ਪਖਾਣੀ ਜਾਤ ਦੇ ਜਿਹੜੇ ਕੀੜੇ ਹਨ ਪੱਥਰਾਂ ਦੇ ਵਿੱਚ ਉਹਨਾਂ ਨੂੰ ਵੀ ਸ਼ੱਕਰ ਖੋਰਾਂ ਨੂੰ ਪਰਮਾਤਮਾ ਪੱਥਰਾਂ 'ਚ ਰਿਜਕ ਦੇ ਰਿਹਾ ਹੈ। ਤਾਂ ਇਸ ਪ੍ਰਕਾਰ ਦੀਆਂ ਕਈ ਘਟਨਾਵਾਂ ਹਨ, ਇਸ ਵਾਸਤੇ ਪਹਿਲੋਂ ਦੇ ਤਾਂ ਰਿਜਕ ਸਮਾਹਾ ਪਿੱਛੋਂ ਦੇ ਤਾਂ ਜੰਤੋ ਪਾਹਾ ਹੈ। ਵਾਹਿਗੁਰੂ ਜੀ ਪਹਿਲਾਂ ਤੁਸੀਂ ਰਿਜਕ ਪੈਦਾ ਕੀਤਾ, ਜੀ ਨੂੰ ਜਨਮ ਬਾਅਦ 'ਚ ਦਿੱਤਾ, ਇਸ ਕਰਕੇ ਤੁਸੀਂ ਸਾਰਿਆਂ ਦੇ ਦਾਤੇ ਹੋ ਅਤੇ ਦਾਨ ਦੇਣ ਵਾਲੀ ਜਿਹੜੀ ਮਤ ਹੈ ਅਕਲ ਉਹਦੇ ਵਿੱਚ ਪੂਰੇ ਹੋ। ਪਰਮਾਤਮਾ ਨੂੰ ਪਤਾ ਕਿ ਕਿਸ ਨੂੰ ਕਦੋਂ ਕੀ ਦਾਤ ਦੇਣੀ, ਕਿਹੜੀ ਦਾਤ ਇਹਦੇ ਵਾਸਤੇ ਸਹੀ ਰਹੇਗੀ, ਕਿਹੜੀ ਨੁਕਸਾਨਦੇਹ ਹੈ। ਅਸੀਂ ਮੰਗਦੇ ਹਾਂ ਹੱਠ ਕਰਕੇ, ਮਨ ਹੱਠ ਜਿਸ 'ਤੇ ਮੰਗਣਾ ਲੈਣਾ ਦੁੱਖ ਮਨਾਇਆ। ਕਈ ਵਾਰੀ ਉਹ ਚੀਜ਼ਾਂ ਅਸੀਂ ਜਿਹੜੀਆਂ ਮੰਗਦੇ ਹਾਂ ਹੱਠ ਕਰਕੇ ਹੋ ਸਕਦਾ ਸਾਡੇ ਲਈ ਸਹੀ ਨਾ ਹੋਣ, ਹੋ ਸਕਦਾ ਉਹ ਜੋ ਮੰਗ ਰਹੇ ਹਾਂ ਉਹ ਪਰਮਾਤਮਾ ਤੋਂ ਸਾਨੂੰ ਬੇਮੁੱਖ ਕਰ ਦੇਣ, ਸਾਡੀ ਅਵਸਥਾ ਕੱਚੀ ਹੈ ਅਤੇ ਅਸੀਂ ਬਹੁਤੇ ਸੁੱਖਾਂ 'ਚ ਪੈ ਕੇ ਮਹਾਰਾਜ ਨਾਲੋਂ ਦੂਰ ਵੀ ਹੋ ਜਾਂਦੇ। ਕਈ ਵਾਰੀ ਦੁੱਖ ਦੇ ਕੇ ਪਰਮਾਤਮਾ ਆਪਣੇ ਨੇੜੇ ਕਰਦਾ, ਦੁੱਖ ਲੱਗ ਗਿਆ ਤਾਂ ਆਰਾਮ ਪੁਕਾਰਾ ਹੈ। ਸੋ ਇਸ ਪ੍ਰਕਾਰ ਦਾਨ ਦੇਣ ਵਿੱਚ ਪਰਮਾਤਮਾ ਦੀ ਮਤ ਪੂਰੀ ਹੈ, ਦਾਨ ਦੇਣ ਵਾਲੀ ਮਤ ਵਿੱਚ ਪਰਮਾਤਮਾ ਪੂਰਾ ਹੈ, ਅਧੂਰਾ ਨਹੀਂ ਹੈ, ਪੂਰਨ ਗਿਆਨ ਹੈ ਉਸਨੂੰ। ਇਸ ਕਰਕੇ ਫਿਰ ਚੱਲਦਿਆਂ ਚੱਲਦਿਆਂ ਸਤਿਗੁਰੂ ਇੱਥੇ ਤੱਕ ਸਾਨੂੰ ਲੈ ਜਾਂਦੇ ਨੇ ਕਿ ਤੂੰ ਮੰਗ ਹੀ ਨਾ ਕੁਛ, ਤੂੰ ਦਾਤੇ ਨੂੰ ਮੰਗ ਅਤੇ ਦੇ ਤਾਂ ਰਿਹਾ ਉਹ ਸਾਰੇ ਸੰਸਾਰ ਨੂੰ, ਤੈਨੂੰ ਵੀ ਜੋ ਯੋਗ ਹੋਵੇਗਾ ਦੇਵੇਗਾ ਮੰਗਣ ਤੋਂ ਬਗੈਰ। ਸੋ ਇਸ ਪ੍ਰਕਾਰ ਤੁਧ ਜੇਵਣ ਦਾ ਤਾਰ ਮੈਂ ਕੋਈ ਨਜ਼ਰ ਨਾ ਆਵੇ, ਤੁਧ ਸਭ ਸੈਨੋ ਦਾਨ ਦਿੱਤਾ ਖੰਡੀ ਵਰ ਭੰਡੀ ਪਤਾਲੀ ਪੁਰੀ ਸਭ ਲੋਈ, ਸਾਰੇ ਖੰਡਾ ਮਰਾ ਮੰਡਾ ਪਤਾਲਾਂ ਪੁਰੀਆਂ ਲੋਕਾਂ 'ਚ ਦਾਨ ਪਰਮਾਤਮਾ ਦਾ ਤਾਂ ਹੈ। ਤਾਂ ਇਸ ਵਾਸਤੇ ਹਜ਼ੂਰ ਕਹਿੰਦੇ ਨੇ ਦਾਨ ਮਤ ਵਿੱਚ ਪੂਰਾ ਹੈ, ਹਮ ਥਾਰੇ ਭਿਖਾਰੀ ਜੀਓ, ਹੇ ਸੱਚੇ ਪਾਤਸ਼ਾਹ ਅਸੀਂ ਸਦਾ ਤੁਹਾਡੇ ਭਿਖਾਰੀ ਹੀ ਰਵਾਂਗੇ, ਕਿਉਂਕਿ ਇੱਕ ਦਾਤਾਰ ਸਗਲ ਹੈ ਜਾਚਕ, ਤੁਹਾਡੇ ਅੱਗੇ ਮੰਗਣ ਨੂੰ ਹੱਥ ਜੋੜ ਖਲੀ ਸਭ ਹੋਈ, ਸਾਰੀ ਸ੍ਰਿਸ਼ਟੀ ਕੀੜੀ ਤੋਂ ਲੈ ਕੇ ਬ੍ਰਹਮਾ ਤੱਕ ਤੇਰੀਆਂ ਦਾਤਾਂ ਭੋਗ ਰਹੀ ਆ, ਤੇਰੇ ਪਾਸ ਹੀ ਹੱਥ ਜੋੜ ਕੇ ਮੰਗਣ ਨੂੰ ਖਲੋਤੀ ਹੈ ਸ੍ਰਿਸ਼ਟੀ, ਮਹਾਰਾਜ ਤੁਸੀਂ ਹੀ ਸਾਰਿਆਂ ਦੇ ਦਾਤੇ ਅਤੇ ਅਸੀਂ ਸਦਾ ਤੁਹਾਡੇ ਦਰ ਦੇ ਭਿਖਾਰੀ ਹਾਂ ਜੀ। ਫਿਰ ਅਗਲਾ ਬਚਨ ਹੁਣ ਹਜ਼ੂਰ ਸੁਣਾ ਰਹੇ ਸਾਨੂੰ ਸਿੱਖਿਆ ਦੇ ਰਹੇ ਨੇ ਗਿਆਨ ਵੀ ਮੰਗਣਾ ਕੀ। ਮੈਂ ਕਿਹਾ ਮੰਗੋ ਕਿਛ ਥਿਰ ਨਾ ਰਹਾ, ਇਹ ਉੱਪਰਲੇ ਦਰਜੇ ਦੀ ਅਵਸਥਾ ਹੈ, ਮੰਗਤਿਆਂ ਦੇ ਵੀ ਦਰਜੇ ਹਨ ਨਾ, ਅਸੀਂ ਸੰਸਾਰੀ ਮੰਗਤੇ ਸੰਸਾਰੀ ਮੰਗੀ ਜਾਵਾਂਗੇ। ਸੋ ਦੁਨਿਆਵੀ ਦਾਤਾਂ ਛੋਟੀਆਂ, ਪਰ ਜਿਹੜਾ ਸਿਆਣਾ ਮੰਗਤਾ ਹੋ ਜਾਏ ਉਹ ਉੱਪਰਲੀ ਦਾਤ ਮੰਗਦਾ ਹੈ। ਤਾਂ ਇਸ ਪ੍ਰਕਾਰ ਮੈਂ ਕੀ ਮੰਗਾ ਸੱਚੇ ਪਾਤਸ਼ਾਹ ਤੇਰੇ ਦਰ ਤੋਂ ਮੰਗਾ ਕਿ ਜਿਵੇਂ ਭਾਈ ਨੰਦ ਲਾਲ ਨੇ ਕਿਹਾ ਸੀ। ਹਜ਼ੂਰ ਕਹਿੰਦੇ ਸੀ ਨੰਦ ਲਾਲਾ ਕੁਛ ਮੰਗ, ਤਾਂ ਭਾਈ ਸਾਹਿਬ ਕਹਿਣ ਲੱਗੇ ਮਹਾਰਾਜ ਤੁਹਾਡੀ ਗਲੀ ਦਾ ਮੰਗਤਾ ਵੀ ਬਾਦਸ਼ਾਹੀਆਂ ਨੂੰ ਲੱਤ ਮਾਰ ਦਿੰਦਾ, ਤੇ ਦੱਸੋ ਮਹਾਰਾਜ ਹੁਣ ਨੰਦ ਲਾਲ ਤੁਹਾਡੇ ਚਰਨਾਂ 'ਚ ਰਹਿਣ ਵਾਲਾ ਹੋਰ ਤੁਹਾਨੂੰ ਛੱਡ ਕੇ ਕੀ ਮੰਗਾਂ। ਸੋ ਜਿਵੇਂ ਕਿਹਾ ਹੈ ਪ੍ਰਭ ਦੇਖਦਿਆਂ ਦੁੱਖ ਭੁੱਖ ਗਈ, ਢਾਡੀ ਨੂੰ ਮੰਗਣ ਚਿੱਤ ਨਾ ਆਵੇ। ਢਾਡੀ ਨੂੰ ਚਿੱਤ ਵਿੱਚ ਇਹ ਗੱਲ ਆਉਂਦੀ ਨਹੀਂ ਮੰਗਣ ਵਾਲੀ ਕਿ ਮੈਂ ਮੰਗਾਂ ਹੋਰ ਕੁਛ, ਉਹ ਹੋਰ ਕੁਛ ਤਾਂ ਮੈਨੂੰ ਪਰੇ ਲੈ ਜਾਏਗਾ ਵਾਹਿਗੁਰੂ ਪਾਸੋਂ। ਇਸ ਪ੍ਰਕਾਰ ਪਹਿਲਾਂ ਮੰਗਾਂ ਹੁੰਦੀਆਂ ਇੱਥੋਂ ਸ਼ੁਰੂਆਤ ਹੁੰਦੀ ਹੈ, ਕੋਈ ਭਗਤੀ ਵਾਲੇ ਪਾਸੇ ਲੱਗਦਾ, ਪਰ ਜਿਹਦੀ ਅਵਸਥਾ ਉੱਚੀ ਹੋ ਜਾਂਦੀ ਹੈ ਸਿਆਣਾ ਬਣ ਜਾਂਦਾ ਉਹਦੀ ਫਿਰ ਮੰਗ ਬਹੁਤ ਉੱਪਰਲੇ ਦਰਜੇ ਦੀ ਹੋ ਜਾਂਦੀ। ਉੱਥੇ ਤੇ ਜਾ ਕੇ ਅਵਸਥਾ ਰਾਜ ਨਾ ਚਾਹੋ ਮੁਕਤ ਨਾ ਚਾਹੋ, ਰਾਜ ਵੀ ਨਹੀਂ ਚਾਹੀਦਾ ਮੁਕਤੀ ਵੀ ਨਹੀਂ ਚਾਹੀਦੀ। ਮਨ ਪ੍ਰੀਤ ਚਰਨ ਕਮਲਾਰੇ ਮੁਕਤ ਬੱਪੜੀ ਪੀ ਗਿਆਨੀ ਤਿਆਗੇ। ਗਿਆਨੀ ਉਹ ਹੈ ਜੋ ਮੁਕਤੀ ਨੂੰ ਵੀ ਤੁਸ਼ ਜਾਣ ਕੇ ਮੁਕਤੀ ਦੀ ਇੱਛਾ ਵੀ ਛੱਡ ਦਿੰਦਾ। ਜਿਵੇਂ ਹਸਨ ਪੁੱਛਦਾ ਸੀ ਰਾਬੀਆ ਨੂੰ ਭਾਈ ਤੂੰ ਇੰਨੀ ਖੁਦਾ ਦੀ ਇਬਾਦਤ ਕਰਨੀ ਬੰਦਗੀ ਕਰਨੀ ਹੈ ਜੰਨਤ ਵਿੱਚ ਜਾਣਾ ਚਾਹੁੰਦੀ? ਕਹਿਣ ਲੱਗੇ ਨਹੀਂ ਹਸਨ ਜੰਨਤ ਦੀ ਇੱਛਾ ਨਹੀਂ। ਕਹਿਣ ਲੱਗਾ ਫਿਰ ਦੋਜ਼ਕਾਂ ਦੀ ਨਰਕਾਂ ਦੀ ਅੱਗ ਤੋਂ ਬਚਣਾ ਚਾਹੁੰਦੀ? ਕਹਿੰਦੀ ਨਹੀਂ ਉਹ ਵੀ ਪਰਵਾਹ ਨਹੀਂ, ਹੱਦ ਹੋ ਗਈ ਮੱਥੇ ਤੇ ਹੱਥ ਮਾਰ ਕੇ ਕਹਿੰਦਾ ਇੰਨੀ ਬੰਦਗੀ 'ਚ ਲੱਗੀ ਰਹਿਣੀ ਹੈ ਤੇ ਜੇ ਲੈਣਾ ਨਹੀਂ ਖੁਦਾ ਪਾਸੋਂ ਕੁਛ ਚਾਹੀਦਾ ਨਹੀਂ ਤੇ ਫਿਰ ਕਿਉਂ? ਕਹਿਣ ਲੱਗੀ ਹਸਨ ਮਨ ਉਸ ਖੁਦਾ ਨਾਲ ਐਸਾ ਜੁੜਿਆ ਹੈ ਕਿ ਹੁਣ ਇਹ ਅਵਸਥਾ ਹੈ ਕਿ ਜੇ ਖੁਦਾ ਮੇਰੇ ਹਿਰਦੇ 'ਚੋਂ ਵਿਸਰ ਜਾਏ ਤੇ ਜੰਨਤ ਨੂੰ ਅੱਗ ਲਾਉਣੀ, ਤੇ ਜੇ ਖੁਦਾ ਯਾਦ ਵਿੱਚ ਹੈ ਤੇ ਦੋਜ਼ਕਾਂ ਦੀ ਅੱਗ ਮੈਨੂੰ ਕੀ ਕਰ ਸਕਦੀ ਹੈ? ਜੇ ਖੁਦਾ ਦੀ ਯਾਦ ਮੇਰੇ ਹਿਰਦੇ 'ਚ ਹੈ ਤੇ ਦੋਜ਼ਕਾਂ ਨਰਕਾਂ ਦੀ ਅੱਗ ਦਾ ਕੋਈ ਭੈ ਡਰ ਨਹੀਂ, ਤੇ ਜੇ ਖੁਦਾ ਦੀ ਯਾਦ ਹਿਰਦੇ 'ਚ ਹੈ ਨਹੀਂ ਤਾਂ ਜੰਨਤ ਕੀ ਚੀਜ਼ ਹੈ, ਜੰਨਤ ਨੂੰ ਕੀ ਕਰਨਾ? ਤੇ ਇੱਕ ਪਾਸੇ ਵੇਖ ਲਓ ਉਹ ਮੁਸਲਮਾਨ ਮੌਲਵੀ ਕਾਜੀ ਇਹ ਪ੍ਰਚਾਰ ਕਰਦੇ ਨੇ ਵੀ ਜੇ ਤੁਸੀਂ ਇਸਲਾਮ ਕਮਾਓ ਇਸਲਾਮ ਦੇ ਨਿਯਮ ਚੱਲੋ ਸੁਨਤ ਧਾਰਨ ਕਰੋ ਸ਼ਰ੍ਹਾਂ ਵਿੱਚ ਰਹੋ ਪੰਜ ਵਕਤ ਦੇ ਨਮਾਜ਼ੀ ਹੋਵੋ ਮੱਕੇ ਦਾ ਹੱਜ ਕਰੋ ਜ਼ਕਾਤ ਦਿਆ ਕਰੋ ਦਾਨ ਤੇ ਤੁਸੀਂ ਫਿਰ ਜਦੋਂ ਮਰੋਗੇ ਅੱਗੇ ਬਹਿਸ਼ਤ ਵਿੱਚ 72 ਹੂਰਾਂ ਹੋਣਗੀਆਂ ਪਰੀਆਂ ਤੁਹਾਡੀ ਸੇਵਾ ਲਈ ਤੇ ਅੰਗੂਰੀ ਸ਼ਰਾਬ ਦੇ ਚਸ਼ਮੇ ਹੋਣਗੇ ਉਹ ਪੀ ਜਾਇਓ। ਇਹ ਲਾਲਚ ਦਿੱਤਾ ਜਾ ਰਿਹਾ। ਸੋ ਉਹ ਤੁਸ਼ ਚੀਜ਼ ਹੈ ਤੇ ਜੋ ਰਾਬੀਆ ਕਰੇ ਸੀ ਉੱਪਰਲਾ ਦਰਜਾ। ਇਸ ਕਰਕੇ ਸਤਿਗੁਰੂ ਮਹਾਰਾਜ ਸਾਨੂੰ ਵੀ ਸਿੱਖਿਆ ਦੇ ਰਹੇ ਨੇ ਵੀ ਕੀ ਮੰਗੀ ਜਾਂਦਾ ਸਿੱਖ। ਜਾਚਕ ਜਨਮ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ। ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ। ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੁਮੈ ਧਿਆਵੋ। ਇਹ ਕਿਉਂ ਨਹੀਂ ਮੰਗਦਾ? ਇਹ ਦਾਤ ਮੰਗਦਾ ਨਹੀਂ। ਮੈਨੂੰ ਇੱਕ ਘਟਨਾ ਯਾਦ ਆਈ। ਆਸਟ੍ਰੇਲੀਆ ਸ਼ਹਿਰ ਆ, ਦੇਸ਼ ਦਾ ਸ਼ਹਿਰ ਆ ਮੈਲਬੋਰਨ ਆਸਟ੍ਰੇਲੀਆ 'ਚ। ਉੱਥੇ ਗੁਰਦੁਆਰਾ ਸਾਹਿਬ ਕਥਾ ਤੋਂ ਬਾਅਦ ਇੱਕ ਮਾਤਾ ਜੀ ਕੋਈ 75 ਕੁ ਸਾਲ ਉਮਰ ਸੀ ਉਸ ਮਾਈ ਦੀ, ਤੇ ਕਹਿਣ ਲੱਗੀ ਭਾਈ ਸਾਹਿਬ ਜੀ ਬਾਬਾ ਜੀ ਨਾਮਦਾਨ ਦਿਓ ਨਾਮਦਾਨ ਦਿਓ। ਮੈਂ ਕਿਹਾ ਵੀ ਮਾਤਾ ਜੀ ਨਾਮ ਤਾਂ ਗੁਰੂ ਮਹਾਰਾਜ ਕੋਲੋਂ ਮਿਲਦਾ, ਪੰਜ ਪਿਆਰਿਆਂ ਕੋਲੋਂ ਅੰਮ੍ਰਿਤ ਛਕੋ, ਪੰਜ ਪਿਆਰੇ ਨਾਮ ਦਿੰਦੇ ਹਨ, ਗੁਰੂ ਮਹਾਰਾਜ ਪੰਜਾਂ ਪਿਆਰਿਆਂ ਰਾਹੀਂ ਨਾਮ ਦਿੰਦੇ ਆ ਸਿੱਖ ਨੂੰ, ਅੰਮ੍ਰਿਤ ਛਕੋ। ਤਾਂ ਉਹ ਫਿਰ ਵੀ ਗਈ ਹੈ ਤੁਸੀਂ ਨਾਮ ਦੇ, ਤੇ ਮੈਨੂੰ ਇੱਕ ਸਿੰਘ ਨੇ ਥੋੜ੍ਹਾ ਦੱਸ ਦਿੱਤਾ ਕੰਨ 'ਚ ਵੀ ਇਹ ਇੱਥੇ ਆ ਕੇ ਤੇ ਆਪਣੇ ਧੀਆਂ ਜਵਾਈਆਂ ਲਈ ਤੇ ਆਪਣੇ ਪੋਤਾਂ ਨੂੰਹਾਂ ਲਈ ਪੋਤਰਿਆਂ ਲਈ ਦੋਹਤਿਆਂ ਦੋਹਤੀਆਂ ਲਈ ਉਹਨਾਂ ਵਾਸਤੇ ਅਰਦਾਸਾਂ ਰੋਜ਼ ਕਰਾਉਂਦੀ ਰਹਿੰਦੀ, ਤੇ ਜਿਹੜਾ ਪ੍ਰਚਾਰਕ ਆਉਂਦਾ ਉਹਦੇ ਮਗਰ ਪੈ ਜਾਂਦੀ ਹੈ ਵੀ ਨਾਮਦਾਨ ਦਿਓ ਨਾਮਦਾਨ ਦਿਓ। ਤਾਂ ਮੈਂ ਕਿਹਾ ਖਲੋ ਜਾ ਇਹਨੂੰ ਹਟਾਉਂਦਾ। ਮੈਂ ਕਿਹਾ ਮਾਤਾ ਜੀ ਇਹ ਦੱਸੋ ਕਿ ਅੱਜ ਤੋਂ ਬਾਅਦ ਤੁਸੀਂ ਜਦੋਂ ਗੁਰਦੁਆਰਾ ਸਾਹਿਬ ਆਓ ਜਾਂ ਜਿੰਨਾ ਚਿਰ ਸਵੇਰੇ ਸ਼ਾਮ ਕਿਤੇ ਰੱਬ ਦਾ ਨਾਮ ਤੁਸੀਂ ਲੈਂਦੇ ਹੋਵੋਗੇ ਉਦੋਂ ਮੰਗਿਆ ਹੀ ਨਾਮ ਕਰੋ, ਹੋਰ ਕੁਛ ਨਾ ਮੰਗਿਆ ਕਰੋ। ਤੇ ਮਾਤਾ ਦਾ ਚਿਹਰਾ ਹੋਰ ਤਰ੍ਹਾਂ ਹੋ ਗਿਆ। ਕਹਿਣ ਲੱਗੇ ਭਾਈ ਸਾਹਿਬ ਰਿਸ਼ਤੇਦਾਰ ਹਨ, ਧੀਆਂ ਪੁੱਤਰ ਦੋਹਤੀਆਂ ਦੋਹਤੇ ਤੇ ਇਸ ਤਰ੍ਹਾਂ ਸਾਰਾ ਖਾਨਦਾਨ, ਉਹਨਾਂ ਬੱਚਿਆਂ ਦੀ ਸੁੱਖ ਤਾਂ ਮੰਗਣੀ ਪੈਂਦੀ ਹੈ ਨਾ। ਤੇ ਮੈਨੂੰ ਸਿੰਘ ਨੇ ਦੱਸਿਆ ਵੀ ਇਹਦੇ ਧੀਆਂ ਪੁੱਤਰ ਜਵਾਈ ਨੂੰਹਾਂ ਪੋਤੇ ਪੋਤੀਆਂ ਸਭ ਉੱਚੀਆਂ ਉੱਚੀਆਂ ਜੋਬਾਂ ਦੇ, ਸਾਰਿਆਂ ਕੋਲ ਵੱਡੇ ਵੱਡੇ ਘਰ ਨੇ, ਸਭ ਕੁਛ ਰੱਬ ਨੇ ਦਿੱਤਾ ਹੋਇਆ, ਪਰ ਮੰਗਦੀ ਫਿਰ ਉਹ ਕੁਛ ਹੀ ਆ। ਉਹਨਾਂ ਦੀ ਸੁੱਖ ਉਹਨਾਂ ਦੀ ਸੁੱਖ ਉਹਨਾਂ ਦੀ ਮੰਗੀ ਜਾ ਰਹੀ ਹੈ। ਸਾਡੇ ਕਰਮ ਵੀ ਹਨ ਸਤਿਗੁਰਾਂ ਦੇ, ਸਾਨੂੰ ਵਰਜਿਆ ਕਹਿੰਦੇ ਨਾਨਕ ਬੋਲਣ ਚੱਖਣਾ ਦੁੱਖ ਛੱਡ ਮੰਗੀ ਹੈ ਸੁਖ। ਦੁੱਖ ਵੀ ਰੱਬ ਦੇ ਨੇੜੇ ਲਿਜਾਂਦਾ, ਸਤਿਗੁਰਾਂ ਕਿਹਾ ਦੁੱਖ ਦਾਰੂ ਸੁਖ ਰੋਗ ਪਿਆ, ਹੋ ਸਕਦਾ ਤੂੰ ਇਕੱਲਾ ਸੁੱਖ ਮੰਗੀ ਜਾਂਦਾ ਤੇ ਸੁੱਖਾਂ ਨੂੰ ਭੋਗਦਾ ਹੋਇਆ ਰੱਬ ਤੋਂ ਬੇਮੁਖ ਹੋ ਕੇ ਨਰਕਾਂ 'ਚ ਜਾ ਪਏ। ਰੱਬ ਤੋਂ ਬੇਮੁਖ ਬੰਦਾ ਨਰਕਾਂ 'ਚ ਹੀ ਜਾਏਗਾ। ਅਕਿਰਤ ਕਣਾ ਹਰ ਵਿਸਰਿਆ ਜੋਨੀ ਪਰਮੇਤ, ਅੱਜ ਮਨੁੱਖਾ ਜਨਮ ਹੈ ਟੇਢੀਆਂ ਜੂਨਾਂ 'ਚ ਪੈ ਗਿਆ, ਫਿਰ ਕੀ ਕਰੇਗਾ। ਜੋ ਵੱਡਾ ਮਰਾਤਬਾ ਹੈ ਉਹ ਹੈ ਕਿ ਮੁਕਤ ਹੋਣਾ, ਭਾਵ 84 ਦੇ ਗੇੜੇ ਤੋਂ ਖੇੜਾ ਛੁੱਟ ਜਾਣਾ, ਵਿਕਾਰਾਂ ਤੋਂ ਮੁਕਤ ਹੋਣਾ, ਇਸ ਕਰਕੇ ਛੁਟਕਾਰਾ ਹੋਏਗਾ। ਉਹ ਮੰਗ ਨਹੀਂ ਰਿਹਾ ਹੈ, ਕਹਿੰਦਾ ਮੈਂ ਜਿਹੋ ਜਿਹਾ ਹਾਂ ਇਹੋ ਜਿਹਾ ਬਣ ਕੇ ਰਹਿਣਾ ਚਾਹੁੰਦਾ, ਪਰ ਮੈਂ ਜੋ ਮੰਗਦਾ ਹਾਂ ਮੈਨੂੰ ਉਹ ਦਿਓ, ਮੈਂ ਤੁਹਾਡੇ ਨਾਲ ਸਿਆਣਾ। ਇਹੀ ਗੱਲ ਹੋਈ ਨਾ ਫਿਰ। ਤਾਂ ਸੱਚੇ ਪਾਤਸ਼ਾਹ ਸਾਨੂੰ ਆਪ ਹੀ ਗੁਰੂ ਰੂਪ ਹੋ ਕੇ ਸਮਤ ਦੇ ਰਹੇ ਨੇ ਵੀ ਸਾਡੇ ਕੋਲੋਂ ਕੀ ਮੰਗਣਾ, ਮੈਂ ਕਿਆ ਮੰਗੋ, ਕਿਸ ਥਿਰ ਨਾ ਰਹਾਈ, ਕੁਝ ਵੀ ਥਿਰ ਨਹੀਂ ਰਹਿਣ ਵਾਲਾ, ਕੁਝ ਵੀ ਟਿਕੇ ਰਹਿਣ ਵਾਲਾ ਨਹੀਂ, ਨਾ ਮੇਰਾ ਸਰੀਰ, ਨਾ ਪਦਾਰਥ, ਨਾ ਸਰੀਰ ਦੇ ਸੁੱਖ, ਨਾ ਸਹੂਲਤਾਂ, ਇਹਨਾਂ ਨਾਲ ਤਾਂ ਸੰਬੰਧ ਟੁੱਟ ਜਾਣਾ। ਸਰੀਰ ਨਾਲ ਜਿੰਨਾ ਚੀਜ਼ਾਂ ਦਾ ਸੰਬੰਧ ਆ ਉਹ ਸੰਬੰਧ ਟੁੱਟ ਜਾਏਗਾ, ਕਿਉਂਕਿ ਸਰੀਰ ਨਾਲੋਂ ਵੀ ਸੰਬੰਧ ਟੁੱਟ ਜਾਣਾ। ਸਰੀਰ ਵੀ ਨਹੀਂ ਰਹਿਣਾ ਤੇ ਹੋਰ ਚੀਜ਼ਾਂ ਕਿਵੇਂ ਤੇਰੀਆਂ ਰਹਿ ਗਈਆਂ, ਪਤਾ ਨਹੀਂ ਕਿੱਥੇ ਵਾਹਿਗੁਰੂ ਨੇ ਲੈ ਜਾਣਾ। ਆਪ ਮੋਏ ਜਗ ਪਰਲੋ, ਤਾਂ ਇਸ ਪ੍ਰਕਾਰ ਦੀ ਸਿਆਣਪ ਮਨੁੱਖ ਦੇ ਅੰਦਰ ਨਹੀਂ ਆ ਰਹੀ ਜਿਹੜੀ ਸਤਿਗੁਰੂ ਸਿਆਣਪ ਦੇ ਰਹੇ। ਮੈਂ ਕੀ ਮੰਗਾਂ ਸੱਚੇ ਪਾਤਸ਼ਾਹ, ਕੁਛ ਰਹਿਣਾ ਹੀ ਨਹੀਂ, ਥਿਰ ਨਹੀਂ ਕੁਛ ਰਹਿਣ ਵਾਲਾ। ਤਾਂ ਇਸ ਵਾਸਤੇ ਵੇਖ ਲਓ ਆਹ ਜਿਹੜੇ ਪੰਛੀ ਪਰਿੰਦੇ ਹਨ, ਪਰਿੰਦੇ ਨਾ ਗਿਰਾ ਜਰ, ਨਾ ਉਹਨਾਂ ਦੇ ਘਰ ਹਨ ਬਣੇ ਹੋਏ, ਨਾ ਜਰ ਵਿਭੂਤੀ ਜਾਇਦਾਦ ਜਮ੍ਹਾਂ ਹੈ। ਔਰ ਦਰਖਤ ਆਪ ਆਸਕਾ, ਦਰਖਤ ਦੀ ਟਾਹਣੀ ਤੇ ਪੀਣ ਲਈ ਪਾਣੀ, ਇੰਨੀ ਕੀ ਇੱਛਾ ਉਹਨਾਂ ਦੇ ਅੰਦਰ। ਸਵੇਰੇ ਉੱਠਦੇ ਹਨ ਪਾਣੀ ਪੀਂਦੇ ਆ ਟੋਭਿਆਂ ਆਦਿਕਾਂ ਤੋਂ ਤੇ ਦਾਣਾ ਚੁੱਕ ਕੇ ਤੇ ਬਸ ਮੁੜ ਕੇ ਜਮ੍ਹਾਂ ਨਹੀਂ ਕਰਦੇ, ਬਿਰਸ਼ ਦੀ ਟਾਹਣੀ ਜਾ ਕੇ ਸੌਂ ਜਾਂਦੇ ਸਵੇਰੇ ਤੜਕੇ, ਬੰਦਿਆਂ ਨਾਲੋਂ ਪਹਿਲਾਂ ਉੱਠਦੇ ਆ ਪੰਛੀ। ਤਾਂ ਇਸ ਪ੍ਰਕਾਰ 10 ਵਜੇ ਤੱਕ ਚੁੱਪ ਹੋ ਜਾਂਦੇ ਹਨ, ਸਵੇਰੇ 4 ਵਜੇ ਫਿਰ ਰੱਬ ਦਾ ਨਾਮ ਬੋਲਣ ਲੱਗ ਪੈਂਦੇ। ਗੁਰੂ ਮਹਾਰਾਜ ਦੀ ਬਾਣੀ ਤਾਂ ਇਹ ਹੈ ਵੀ ਇਹ ਪੰਛੀ ਵੀ ਰੱਬ ਦਾ ਹੀ ਨਾਮ ਜਪ ਰਹੇ। ਤਾਂ ਇਸ ਪ੍ਰਕਾਰ ਹਜ਼ੂਰ ਨੇ ਇਹ ਸਮਝਾਇਆ ਹੈ, ਪਰੰਦੇ ਨਾ ਗਿਰਾ ਜਰ, ਦਰਖਤ ਆਵਿਆਸ ਕਰ, ਦਿਹੰਦ ਸੂਈ। ਉਹੀ ਪਰਮਾਤਮਾ ਦਿਹੰਦ ਦਾਤਾ ਉਹਨਾਂ ਦਾ, ਤੇਰਾ ਵੀ ਹੈ, ਮਨੁੱਖ ਦੇ ਅੰਦਰ ਇੱਛਾ ਹੀ ਬਣੀਆਂ ਹਨ, ਇਹ ਉਹ ਕੁਛ ਹੀ ਮੰਗੀ ਜਾ ਰਿਹਾ, ਰੱਬ ਨੂੰ ਨਹੀਂ ਮੰਗਦਾ ਹੈ। ਤਾਂ ਇਸ ਵਾਸਤੇ ਹਜ਼ੂਰ ਕਹਿੰਦੇ ਹਰ ਦੀਜੈ ਨਾਮ ਪਿਆਰੀ, ਮਹਾਰਾਜ ਸਾਨੂੰ ਆਪਣਾ ਨਾਮ ਦਿਓ, ਤੁਹਾਥੋਂ ਬੇਮੁਖ ਨਾ ਹੋਈਏ ਤੇ ਮੈਂ ਤੁਹਾਡੇ ਨਾਮ ਨਾਲ ਪਿਆਰ ਕਰਾਂ, ਮੇਰਾ ਪਿਆਰ ਦੁਨੀਆਂ ਵਾਲੇ ਪਾਸੋਂ ਟੁੱਟ ਜਾਏ ਤੇ ਮੇਰੀ ਬਿਰਤੀ ਤੁਹਾਡੇ ਨਾਲ ਜੁੜ ਜਾਏ ਸੱਚੇ ਪਾਤਸ਼ਾਹ। ਡਿਟੈਚਮੈਂਟ ਅਟੈਚਮੈਂਟ, ਹੁਣ ਅਟੈਚਮੈਂਟ ਹੈ ਸੰਸਾਰ ਨਾਲ, ਰੱਬ ਨਾਲ ਟੁੱਟੀ ਹੋਈ ਹੈ। ਰੱਬ ਨਾਲ ਜੁੜ ਜਾਏ ਵਾਹਿਗੁਰੂ ਨਾਲ ਵਾਲੇ ਪਾਸੇ, ਦੁਨੀਆਂ ਵੱਲੋਂ ਟੁੱਟ ਜਾਏ, ਰਹਿਣਾ ਤਾਂ ਸੰਸਾਰ ਵਿੱਚ ਹੀ ਹੈ ਮਹਾਰਾਜ, ਸੰਸਾਰ ਛਡਾਉਂਦੇ ਨਹੀਂ। ਇਸੇ ਤਰ੍ਹਾਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਈ ਚੱਲੋ, ਪਰ ਅੰਦਰ ਦੀ ਅਟੈਚਮੈਂਟ ਪਰਮਾਤਮਾ ਵਾਲੇ ਪਾਸੇ ਹੋਵੇ। ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ, ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਮਰ ਠਾਠਾ ਬਾਗਾ। ਉੱਤੋਂ ਉੱਤੋਂ ਵਿਹਾਰ, ਕਿਉਂਕਿ ਸਰੀਰ ਧਾਰਿਆ ਹੋਇਆ, ਸਰੀਰਕ ਤੌਰ 'ਤੇ ਸੰਸਾਰ ਦਾ ਹਿੱਸਾ, ਅਸੀਂ ਸੰਸਾਰ ਵਿੱਚ ਆਏ ਹਾਂ ਸੰਸਾਰ ਸਰੀਰਾਂ ਦੁਆਰਾ। ਤਾਂ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਜੋ ਤਨ ਦੁਆਰਾ ਤੇਰੇ ਫਰਜ਼ ਬਣਦੇ ਹੋ ਨਿਭਾ, ਮਨ ਪਰਮਾਤਮਾ ਨਾਲ ਜੋੜ, ਮੰਗ ਵਾਹਿਗੁਰੂ ਪਾਸੋਂ ਨਾਮ ਅਤੇ ਪਿਆਰ ਨਾਮ ਦਾ, ਕਿ ਸੱਚੇ ਪਾਤਸ਼ਾਹ ਮੈਨੂੰ ਨਾਮ ਬਖਸ਼ੋ ਅਤੇ ਮੈਂ ਨਾਮ ਨਾਲ ਪਿਆਰ ਕਰਾਂ, ਇਹ ਅਵਸਥਾ ਮੈਨੂੰ ਬਖਸ਼ੋ। ਵੱਡੀ ਦਾਤ ਇਹ ਹੈ, ਸਾਰੇ ਸੁੱਖਾਂ ਸਿਰ ਸ਼੍ਰੋਮਣੀ ਸੁੱਖ, ਇਹਦੇ ਵਿੱਚ ਹੀ ਸਾਰੇ ਸੁੱਖ ਹੋਣਗੇ। ਤਾਂ ਹਜ਼ੂਰ ਕਹਿੰਦੇ ਨੇ ਘੱਟ ਘੱਟ ਰੱਬ ਰਹੇ ਆ ਬਨਵਾਰੀ, ਫਿਰ ਸਵਾਲ ਉੱਠਿਆ ਨਾ ਵੀ ਕਿਹਦੇ ਪਾਸੋਂ ਮੰਗੀਏ, ਜਿਹਦੇ ਕਿ ਫਰਿਆਦ ਕਰ ਰਹੇ ਕਿੱਥੇ ਰਹਿੰਦਾ। ਤਾਂ ਮਹਾਰਾਜ ਕਹਿੰਦੇ ਘੱਟ ਘੱਟ ਮੈਂ ਹਰ ਜੂ ਬਸ, ਸੰਤਨ ਕਹੇ ਉਹ ਪੁਕਾਰ, ਘੱਟ ਘੱਟ, ਘੱਟ ਨਾਮ ਵੈਸੇ ਘੜੇ ਦਾ, ਇਹ ਜਿਹੜੇ ਭਾਂਡੇ ਹਨ ਸਰੀਰ ਘੜੇ, ਇਹ ਹਰ ਇੱਕ ਸਰੀਰ ਸਰੀਰ ਵਿੱਚ, ਹਰ ਇੱਕ ਹਿਰਦੇ ਹਿਰਦੇ ਅੰਦਰ ਰਵ ਰਿਹਾ, ਅਭੇਦ ਹੋ ਰਿਹਾ, ਵਿਆਪਕ ਹੋ ਰਿਹਾ ਹੈ ਬਨਵਾਰੀ। ਸੰਸਾਰ ਬਾਗ ਦਾ ਵਾਲੀ, ਇਹ ਸੰਸਾਰ ਬਗੀਚਾ ਹੈ, ਇਹਦਾ ਵਾਲੀ ਪਰਮਾਤਮਾ ਘੱਟ ਘੱਟ ਵਿੱਚ ਵਸ ਰਿਹਾ ਹੈ। ਜਲ ਥਲ ਮਹੀਲ ਗੁਪਤੋ ਵਰਤ, ਸਵਾਲ ਖੜਾ ਹੁੰਦਾ ਜੀ, ਦਿਸਦਾ ਤਾਂ ਹੈ ਨਹੀਂ, ਨਾ ਸਰੀਰ ਵੀ ਕਿਤੇ ਰੜਕਦਾ, ਕਿੱਥੇ ਕਿਤੇ ਰਹਿੰਦਾ, ਕੀ ਹੋਇਆ। ਮਹਾਰਾਜ ਕਹਿੰਦੇ ਨੇ ਗੁਪਤ, ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਕਾਹੇ ਰੇ ਬਨ ਖੋਜਣ ਜਾਈ, ਹੇ ਬੰਦੇ ਰੱਬ ਨੂੰ ਲੱਭਣ ਲਈ ਬਣਾ ਜੰਗਲਾਂ 'ਚ ਕਿਉਂ ਤੁਰਿਆ ਫਿਰਦਾ। ਸਰਬ ਨਿਵਾਸੀ, ਉਹ ਤਾਂ ਸਾਰਿਆਂ 'ਚ ਨਿਵਾਸ ਰੱਖਦਾ ਪਰਮਾਤਮਾ, ਔਰ ਫਿਰ ਪੁੱਛਿਆ ਨਾ ਵੀ ਮਹਾਰਾਜ ਦਿਸਦਾ ਨਹੀਂ ਤਾਂ ਹਜ਼ੂਰ ਕਹਿੰਦੇ ਸਦਾ ਅਲੇਪਾ। ਸਵਾਲ ਉੱਠੇਗਾ ਨਾ ਵੀ ਚੋਰਾਂ 'ਚ ਫਿਰ ਚੋਰ ਹੋਵੇਗਾ ਪਰਮਾਤਮਾ, ਸਾਧਾਂ 'ਚ ਸਾਧ ਹੋਵੇਗਾ, ਪਾਪੀਆਂ 'ਚ ਪਾਪੀ, ਪੁੰਨੀਆਂ 'ਚ ਪੁੰਨੀ। ਮਹਾਰਾਜ ਕਹਿੰਦੇ ਨਹੀਂ, ਨਿਰਲੇਪ ਹੈ, ਸਰਬ ਨਿਵਾਸ, ਜਿਵੇਂ ਸੂਰਜ ਸਮਾਨ 'ਤੇ ਆ ਅਤੇ ਉਹਦੇ ਆ ਪ੍ਰਕਾਸ਼ ਦੀਆਂ ਕਿਰਨਾਂ ਧਰਤੀ 'ਤੇ ਪੈ ਰਹੀਆਂ। ਇੱਕ ਤਾਂ ਇਹ ਪ੍ਰਕਾਸ਼ ਜੇ ਧਰਤੀ 'ਤੇ ਪੈ ਰਿਹਾ ਤਾਂ ਮਤਲਬ ਸੂਰਜ ਇੱਥੇ ਹੈਗਾ, ਪ੍ਰਕਾਸ਼ ਧਰਤੀ 'ਤੇ ਸੂਰਜ ਦਾ ਆ ਰਿਹਾ ਨਾ, ਅਤੇ ਸੂਰਜ ਇੱਥੇ ਧਰਤੀ 'ਤੇ ਫਿਰ ਮੌਜੂਦ ਹੈ ਨਾ। ਤਾਂ ਇਸੇ ਤਰ੍ਹਾਂ ਦੂਸਰਾ ਨੁਕਤਾ ਅਤੇ ਜਿਹੜਾ ਪ੍ਰਕਾਸ਼ ਹੈ, ਚਾਨਣ ਹੈ, ਉਹ ਰੂੜੀਆਂ 'ਤੇ ਵੀ ਪੈਂਦਾ ਹੈ ਅਤੇ ਰੂੜੀਆਂ ਦੀ ਲਪਾਏਮਾਨਗੀ ਥੋੜ੍ਹੀ ਹੈ, ਉਹ ਰੂੜੀਆਂ ਦੀ ਗੰਦਗੀ ਨਾਲ ਲਿਬੜਦਾ ਨਹੀਂ ਪ੍ਰਕਾਸ਼। ਇਸ ਪ੍ਰਕਾਰ ਚੋਰਾਂ ਸਾਧਾਂ ਪਾਪੀਆਂ ਪੁੰਨੀਆਂ ਵਿੱਚ ਪਰਮਾਤਮਾ ਇੱਕੋ ਜਿਹੇ। ਸੋ ਦਸਮ ਪਾਤਸ਼ਾਹ ਨੇ ਕਿਹਾ ਸਾਧ ਚੋਰ ਸਭ ਬ੍ਰਹਮ ਪਛਾਨੋ, ਸਾਧਾਂ ਚੋਰਾਂ 'ਚ ਬ੍ਰਹਮ ਦੀ ਜੋਤ ਨਿਰਲੇਪ, ਉਹ ਪਾਪ ਪੁੰਨ ਕੈ ਸਲੇਪ ਨਾ ਲੱਗਿਆ, ਘੜ ਘੜ ਅੰਤਰ ਸਦ ਹੀ ਜਾਗਿਆ ਸਤਿਗੁਰਾਂ ਦੇ ਬਚਨ। ਇਹ ਦ੍ਰਿੜ ਵਿਸ਼ਵਾਸ ਅੰਦਰ ਨਹੀਂ ਆਉਂਦਾ, ਇਹ ਬਚਨ ਸੁਣ ਕੇ ਪੜ੍ਹ ਕੇ ਅਗਾਂਹ ਲੰਘ ਜਾਂਦੇ। ਤਾਂ ਗੁਰੂ ਮਹਾਰਾਜ ਕਹਿੰਦੇ ਨੇ ਉਹ ਪਰਮਾਤਮਾ ਹਰ ਥਾਂ ਹੀ ਸਮਾਇਆ ਹੋਇਆ, ਸਰਬ ਨਿਵਾਸੀ ਸਦਾ ਅਲੇਪਾ, ਤੋਂ ਹੀ ਸੰਗ ਸਮਾਈ। ਫਿਰ ਸਵਾਲ ਉੱਠਦਾ ਜੀ, ਦਿਸਦਾ ਨਹੀਂ, ਮਹਾਰਾਜ ਕਹਿੰਦੇ ਨੇ ਕਿ ਪੋਪ ਮਧ ਜਿਉਂ ਵਾਸ ਵਸਤ ਹੈ, ਪੁਸ਼ਪ ਫੁੱਲ ਦੇ ਵਿੱਚ ਜਿਵੇਂ ਵਾਸ਼ਨਾ ਵਸਦੀ ਦਿਖਾਈ ਦਿੰਦੀ ਹੈ, ਨਹੀਂ ਨਾਸਾਂ ਨਾਲ ਸੁੰਘੀ ਜਾਂਦੀ ਹੈ ਵੀ ਇਹ ਗੁਲਦੌਦੀ ਦਾ ਫੁੱਲ ਹੈ, ਗੁੱਟੇ ਦਾ, ਗੁਲਾਬ ਦਾ, ਫਲਾਣਾ ਫਲਾਣਾ, ਖੁਸ਼ਬੋ ਤੋਂ ਪਤਾ ਲੱਗਦਾ। ਜਿਨ੍ਹਾਂ ਦਾ ਵੱਧ ਤਜਰਬਾ ਉਹ ਦੂਰੋਂ ਹੀ ਦੱਸ ਦਿੰਦੇ ਵੀ ਇੱਥੇ ਫੁੱਲ ਖਿੜੇ ਹੋਏ ਨੇ, ਖੁਸ਼ਬੋ ਵੰਡ ਰਹੇ ਨੇ। ਇਸ ਪ੍ਰਕਾਰ ਜਿਵੇਂ ਖੁਸ਼ਬੋ ਫੁੱਲਾਂ 'ਚ ਵਸਦੀ ਆ, ਦਿਖਾਈ ਨਹੀਂ ਦਿੰਦੀ, ਤੋ ਇਸ ਪ੍ਰਕਾਰ ਪੂਪ ਮਧ ਜਿਉਂ ਵਾਸ ਵਸਦਾ ਮੁਕਰ ਮਾਹੇ ਜੈਸੇ ਸ਼ਾਹੀ। ਮੁਕਰ ਨਾਮ ਦਰਪਣ ਦਾ, ਸ਼ੀਸ਼ੇ ਦਾ। ਇੱਕ ਪਾਠ ਆਉਂਦਾ ਜਪਜੀ ਸਾਹਿਬ 'ਚ, ਕੇਤੇ ਲੈ ਲਿਆ ਮੁਕਰ ਪਾਹੇ, ਅਧਕ ਲਾ ਕੇ ਬੋਲਣਾ ਕੱਸ ਕੇ, ਪਰ ਜਦੋਂ ਇਹ ਸ਼ਬਦ ਆਏ ਮੁਕਰ, ਮੁਕਰ ਦਾ ਅਰਥ ਹੈ ਸ਼ੀਸ਼ਾ, ਮੁਕਰ ਮਾਹੇ ਜੈਸੇ ਸ਼ਾਹੀ, ਦਰਪਣ ਦੇ ਵਿੱਚ ਜਿਵੇਂ ਸਾਡਾ ਪ੍ਰਤੀਬਿੰਬ ਦਿਖਾਈ ਦਿੰਦਾ ਪਰ ਫੜਿਆ ਨਹੀਂ ਜਾਂਦਾ, ਇੱਥੇ ਦਿਸਦਾ ਹੈ ਫੜਿਆ ਨਹੀਂ ਜਾਂਦਾ, ਉੱਥੇ ਖੁਸ਼ਬੋ ਦਿਖਾਈ ਨਹੀਂ ਦਿੰਦੀ, ਸੁੰਘੀ ਜਾਂਦੀ। ਇਸ ਪ੍ਰਕਾਰ ਹੀ ਪਰਮਾਤਮਾ ਅਨੁਭਵ ਦਾ ਵਿਸ਼ਾ, ਬੰਦਗੀ ਕਰਕੇ ਅੰਤਰਮੁਖ ਹੋ ਕੇ ਮਨ ਦੀਆਂ ਵਾਸ਼ਨਾ ਮੈਲਾਂ ਮਿਟ ਜਾਣਗੀਆਂ ਤਾਂ ਇਸ ਮਨ ਰੂਪੀ ਦਰਪਣ ਵਿੱਚੋਂ ਹੀ ਪਰਮਾਤਮਾ ਦਾ ਦਰਸ਼ਨ ਹੋਵੇਗਾ। ਰੱਬ ਨੂੰ ਬਾਹਰੋਂ ਨਹੀਂ ਲੱਭਣ ਦੀ ਲੋੜ ਹੈ। ਜੋ ਬ੍ਰਹਿਮੰਡੇ ਸੋਈ ਪਿੰਡੇ, ਪੀਪਾ ਜੀ ਕਰ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜਿਆ ਸੋ ਪਾਵੈ, ਪੀਪਾ ਪ੍ਰਣਵੈ ਪਰਮ ਤੱਤ ਹੈ ਸਤਿਗੁਰੂ ਲਿਖਾ। ਪਹਿਲਾਂ ਤਾਂ ਆਪਣਾ ਆਪ ਖੋਜਣਾ ਪਏਗਾ ਆਪਣਾ ਮਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਪਹਿਲਾਂ ਆਪਣਾ ਦਿਲ ਖੋਜਣਾ ਵੀ ਇਹ ਕੀ ਕਰ ਰਿਹਾ ਮਨ, ਆਪਣੇ ਆਪ ਨੂੰ ਖੋਜ ਕੇ ਫਿਰ ਮੈਲ ਦੂਰ ਕਰ। ਇਹ ਸਿਮਰਨ ਦੁਆਰਾ ਸ਼ਬਦ ਰਾਹੀਂ ਜਦੋਂ ਮੈਲਾਂ ਮਿਟ ਗਈਆਂ, ਆਪਾਂ ਸਵਾਰਿਆ ਗਿਆ ਅਤੇ ਪਰਮਾਤਮਾ ਦਾ ਮਿਲਾਪ ਹੈ। ਆਪ ਸਵਾਰ ਹੈ ਮੈਂ ਮਿਲਿਆ, ਮੈਂ ਮਿਲਿਆ ਸੁਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹਿ ਸਭ ਜਗ ਤੇਰਾ ਹੋਏ। ਫਰੀਦ ਜੀ ਦਾ ਵਚਨ ਹੈ ਵਾਹਿਗੁਰੂ ਵੱਲੋਂ, ਫਰੀਦ ਜੀ ਦਾ ਸਲੋਕ ਹੈ, ਕਹਿੰਦੇ ਪਰਮਾਤਮਾ ਨੇ ਮੈਨੂੰ ਇਹ ਗੱਲ ਕਹੀ ਆ ਵੀ ਜੇ ਤੂੰ ਆਪਾਂ ਸਵਾਰ ਲਵੇਂ ਤਾਂ ਤੂੰ ਮੈਨੂੰ ਮਿਲ ਸਕਦਾ, ਅਤੇ ਮੈਨੂੰ ਮਿਲਣ ਕਰਕੇ ਸੁੱਖ ਦੀ ਪ੍ਰਾਪਤੀ ਹੋਣੀ ਹੈ। ਕਸਰ ਇੱਥੇ ਹੈ ਕਿ ਤੂੰ ਮੇਰਾ ਨਹੀਂ ਬਣਦਾ, ਦੁਨੀਆ ਤੇਰੀ ਨਹੀਂ ਬਣਦੀ। ਸੋ ਇਸ ਪ੍ਰਕਾਰ ਦੁਨੀਆ ਪਿੱਛੇ ਭੱਜਿਆ ਫਿਰਦਾ ਸੱਚ ਮੰਨ ਕੇ, ਨਹੀਂ ਇਹ ਬਾਹਰਲਾ ਲਿਬਾਸ ਹੈ, ਪਰਮਾਤਮਾ ਗੋਬਿੰਦ ਗੁਪਤ ਹੋਏ ਰਹੇ ਹੋ ਲਿਆ, ਜਲ ਥਲ ਮਹੀਲ ਗੁਪਤੋ ਵਰਤਾ, ਜਲਾਂ ਵਿੱਚ ਵੀ ਥਲਾਂ ਵਿੱਚ ਵੀ, ਜਿਹੜੇ ਜਲਾਂ ਜੀ ਜਨਤਾ ਨੂੰ ਉਹਨਾਂ ਰਿਜਕ ਵੀ ਉੱਥੇ ਦਿੱਤਾ ਪਰਮਾਤਮਾ ਨੇ, ਵਿੱਚ ਉਪਾਏ ਸਾਇਰਾ ਤਿੰਨਾਂ ਵਿਸਾਰ ਕਰੇ ਉੱਥੇ ਫਿਰ ਹੈਗਾ ਨਾ। ਜੇ ਜਲ ਥਲ ਦੇ ਵਿੱਚ ਜਿੱਥੇ ਜਿੱਥੇ ਜੀ ਜੰਤ ਨੂੰ ਰਿਜਕ ਦੇ ਰਿਹਾ ਤਾਂ ਪਰਮਾਤਮਾ ਉੱਥੇ ਹੈਗਾ, ਇਹ ਵਿਸ਼ਵਾਸ ਕਰ। ਜਲਾਂ ਵਿੱਚ ਵੀ ਥਲ, ਖੁਸ਼ਕ ਧਰਤੀ ਜਿਹੜੀ ਉਹਦੇ ਵਿੱਚ ਵੀ, ਮਹੀ ਧਰਤੀ ਤੋਂ ਲੈ ਕੇ ਅਲ ਆਕਾਸ਼, ਇਹ ਜਿਹੜਾ ਪੁਲਾੜ ਆ ਸਾਰਾ, ਇਹਦੇ ਵਿੱਚ ਵੀ ਗੁਪਤ ਵਰਤ ਰਿਹਾ। ਜਲ ਥਲ ਮਹੀ ਅਲ ਪੂਰਿਆ ਸਵਾਮੀ ਸਿਰਜਣ ਹਾਰ, ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ। ਗੁਰ ਸ਼ਬਦੀ ਦੇਖ ਨਿਹਾਰੀ ਜੀਉ, ਫਿਰ ਮਹਾਰਾਜ ਕਿਵੇਂ ਵੇਖੀ ਉਸਨੂੰ, ਕਹਿੰਦੇ ਗੁਰੂ ਸ਼ਬਦ ਨਾਲ ਜੁੜ, ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਵੇਖ ਲਏਗਾ, ਵੇਖ ਕੇ ਨਿਹਾਰੀ ਜੀਉ, ਨਿਹਾਲ ਹੋ ਜਾਏਗਾ। ਹਾਲ ਨਾਮ ਫਾਰਸੀ ਦੁੱਖ ਦਾ, ਅਤੇ ਨਿਹਾਲ ਦਾ ਅਰਥ ਹੈ ਦੁੱਖਾਂ ਤੋਂ ਰਹਿ, ਤੇਰੇ ਸਾਰੇ ਦੁੱਖ ਮਿਟ ਜਾਣਗੇ। ਗੁਰ ਸ਼ਬਦੀ ਦੇਖ ਨਿਹਾਰੀ ਜੀਉ, ਮਨ ਬੁੱਧ ਰੂਪੀ ਨੇਤਰਾਂ ਨਾਲ ਵੇਖ, ਵਿਰਾਗ ਵੇਖਦੇ ਨੇਤਰਾਂ ਨਾਲ ਵੇਖ। ਮਰਤ ਪਿਆਲ ਆਕਾਸ਼ ਦਿਖਾਇਓ, ਗੁਰ ਸਤਿਗੁਰ ਕਿਰਪਾ ਧਾਰੀ ਜੀ। ਗੁਰ ਪੂਜਨੀਕ ਵੱਡੇ ਸਤਿਗੁਰਾਂ ਨੇ ਜਿਨ੍ਹਾਂ 'ਤੇ ਕਿਰਪਾ ਕੀਤੀ, ਉਹਨਾਂ ਨੂੰ ਮਰਤ ਮਾਤ ਲੋਕ ਵਿੱਚ ਪਤਾਲ ਵਿੱਚ ਆਕਾਸ਼ ਬ੍ਰਹਮਪੁਰੀ ਆਦਿਕਾਂ ਚ ਸਾਰੇ ਪਾਸੇ ਪਰਮਾਤਮਾ ਵਿਖਾਤਾ ਵੀ ਪਰਮਾਤਮਾ ਹੀ ਪਰਮਾਤਮਾ ਹੈ, ਸਾਰੇ ਸਮਾਇਆ ਹੋਇਆ। ਹੁਣ ਸਾਨੂੰ ਲੱਭਦਾ ਨਹੀਂ ਪਰਮਾਤਮਾ, ਪੁੱਛਦੇ ਲੋਕ ਕਿੱਥੇ ਹੈ ਪਰਮਾਤਮਾ, ਕਿਹੋ ਜਿਹਾ ਕਿੱਥੇ ਰਹਿੰਦਾ। ਤੇ ਉਸ ਅਵਸਥਾ ਵਿੱਚ ਕੋਈ ਜਗ੍ਹਾ ਹੀ ਐਸੀ ਨਹੀਂ ਜਿੱਥੇ ਨਹੀਂ। ਇੱਕ ਭਾਈ ਵੀਰ ਸਿੰਘ ਦਾ ਬਚਨ ਮੈਨੂੰ ਯਾਦ ਆ ਗਿਆ, ਮੈਂ ਕੱਲ ਹੀ ਪੜ੍ਹਿਆ ਸੁਣਿਆ। ਭਾਈ ਸਾਹਿਬ ਕਹਿੰਦੇ ਇਸ ਤਰ੍ਹਾਂ ਦੀ ਖੇਡ ਆ ਵੀ ਮੱਛੀ ਕਹਿਣ ਲੱਗੀ ਕੱਛੂ ਕੰਮੇ ਨੂੰ, ਛੱਪੜ ਦੇ ਵਿੱਚ ਸੀ ਮੱਛੀਆਂ, ਤੇ ਇੱਕ ਮੱਛੀ ਕੱਛੂ ਕੰਮੇ ਨੂੰ ਕਹਿੰਦੀ ਪਾਣੀ ਕਿਹੋ ਜਿਹਾ ਹੁੰਦਾ ਮੈਨੂੰ ਵਿਖਾ। ਤੇ ਕੱਛੂ ਕੰਮਾ ਕਹਿੰਦਾ ਮੇਰੀ ਪਿੱਠ ਤੇ ਬਹਿ ਜਾ ਤੈਨੂੰ ਵਿਖਾਉਣਾ। ਜਦੋਂ ਪਾਣੀ ਚੋਂ ਬਾਹਰ ਕੱਢ ਕੇ ਲੈ ਗਿਆ ਤੇ ਮੱਛੀ ਪਾਣੀ ਤੋਂ ਬਿਨਾਂ ਰਹਿ ਨਹੀਂ ਸਕਦੀ, ਉਹਦਾ ਜੀਵਨ ਤੜਫਣ ਲੱਗ ਪਈ। ਕਹਿਣ ਲੱਗੀ ਵਿਖਾ ਪਾਣੀ ਕਿੱਥੇ ਆ, ਮੈਂ ਪੁੱਛ ਰਹੀ ਹਾਂ, ਮੈਂ ਤਾਂ ਮਰ ਚੱਲੀ ਹਾਂ ਛੱਪੜ ਤੋਂ ਬਿਨਾਂ। ਕਹਿੰਦਾ ਉਹ ਛੱਪੜ ਜਿਹਦੇ ਤੁਰੇ ਨਹੀਂ ਉਹੀ ਤਾਂ ਪਾਣੀ ਆ ਕਮਲੀਏ, ਤੂੰ ਉਹ ਤੋਂ ਬਗੈਰ ਰਹਿ ਹੀ ਨਹੀਂ ਸਕਦੀ। ਸੋ ਇਸ ਪ੍ਰਕਾਰ ਅਕਾਲ ਪੁਰਖ ਪਰਮਾਤਮਾ ਦੇ ਵਿੱਚ ਹੀ ਸੀ, ਪਰਮਾਤਮਾ ਤੋਂ ਬਾਹਰ ਕੋਈ ਜਾ ਹੀ ਨਹੀਂ ਸਕਦਾ। ਮਨੁੱਖ ਪਰਮਾਤਮਾ ਨੂੰ ਦੂਰ ਜਾਣ ਕੇ ਮਾੜੇ ਕਰਮ ਕਰਦਾ, ਇੱਥੇ ਕਿਹੜਾ ਰੱਬ ਵੇਖਦਾ। ਇਹ ਭਰਮ ਬਣਿਆ ਹੋਇਆ ਵੀ ਗੁਰਦੁਆਰਾ ਸਾਹਿਬ ਜਾ ਕੇ ਨਹੀਂ ਮਾੜਾ ਕਰਮ ਕਰਨਾ, ਮਾੜੀ ਗੱਲ ਨਹੀਂ, ਬਾਹਰ ਜੋ ਮਰਜ਼ੀ ਕਰੀਏ, ਉੱਥੇ ਹੈ ਨਹੀਂ ਪਰਮਾਤਮਾ ਤਾਂ ਹਰ ਜਗ੍ਹਾ ਹੈ, ਤੂੰ ਪਰਮਾਤਮਾ ਤੋਂ ਬਾਹਰ ਜਾ ਹੀ ਨਹੀਂ ਸਕਦਾ। ਫਰੀਦ ਜੀ ਨੇ ਕਿਹਾ ਹੈ, ਫਰੀਦਾ ਪਿਛਲ ਰਾਤ ਨਾ ਜਾਗੇ ਓਹੇ ਜੀਵਦੜੋ ਮੋਇਓ ਹੇ, ਜੇ ਤੈ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰੇ ਓਹੇ। ਇਹਦਾ ਮਤਲਬ ਹੈ ਤੂੰ ਜੇ ਰੱਬ ਨੂੰ ਵਿਸਾਰਤਾ ਭੁਲਾਤਾ, ਰੱਬ ਨੂੰ ਤੂੰ ਨਹੀਂ ਉਹ ਭੁੱਲਿਆ ਹੋਇਆ। ਜਿੱਦਣ ਤੂੰ ਪਰਮਾਤਮਾ ਨੂੰ ਪਰਮਾਤਮਾ ਦੀ ਯਾਦ ਚੋਂ ਭੁੱਲ ਗਿਆ ਤੂੰ ਮਰ ਜਾਏਗਾ, ਮੁਰਦਾ ਹੋ ਜਾਏਗਾ। ਇਹ ਜੇ ਜੀਵਨ ਚੱਲ ਰਿਹਾ ਹੈ ਤੇ ਪਰਮਾਤਮਾ ਕਰਕੇ ਚੱਲ ਰਿਹਾ। ਸੋ ਇਸ ਵਾਸਤੇ ਪਰਮਾਤਮਾ ਨੇ ਸਾਨੂੰ ਯਾਦ ਰੱਖਿਆ ਹੋਇਆ। ਤਾਂ ਇਸ ਲਈ ਹਜ਼ੂਰ ਕਹਿੰਦੇ ਨੇ ਗੁਰਸਬਦੀ ਦੇਖ ਨਿਹਾਰੀ ਜੀ, ਉਹ ਮਨਮੁਖਤਾਈ ਕਰਕੇ ਗੁਪਤ ਹੋ ਰਿਹਾ, ਗੁਰਮੁਖ ਹੋ ਜਾਏਗਾ ਤੇ ਪਰਮਾਤਮਾ ਦਾ ਦਰਸ਼ਨ ਹੈ। ਰਹਾਓ ਮਰਤ ਪਿਆਲ ਆਕਾਸ਼ ਦਿਖਾਇਓ, ਗੁਰ ਸਤਿਗੁਰ ਕਿਰਪਾ ਧਾਰੀ ਜੀ, ਉਹ ਜਦੋਂ ਸਤਿਗੁਰਾਂ ਕਿਰਪਾ ਕੀਤੀ ਵਿਖਾਤਾ। ਜਹ ਜਹ ਵੇਖੋ ਤੈ ਹਜ਼ੂਰ ਦੂਰ ਕਤੋਂ ਨਾ ਜਾਈ, ਰਵ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ। ਮਨ ਧਿਆਉਂਦਾ ਨਹੀਂ ਤੇ ਜਾਣਦਾ ਨਹੀਂ ਹਰ ਥਾਂ ਵਾਹਿਗੁਰੂ ਨੂੰ। ਇੱਕ ਤਾਂ ਜਾਣਨਾ ਪਰਮਾਤਮਾ ਨੂੰ ਗੁਰਾਂ ਦੇ ਬਚਨ ਰਾਹੀਂ। ਭਾਈ ਵੀਰ ਸਿੰਘ ਕਹਿੰਦੇ ਨੇ ਜੇ ਜਪਣਾ ਤੇ ਪਹਿਲਾ ਗੁਣ ਇਹ ਕਿ ਹੈ ਦਾ ਭਾਵ ਪਰਮਾਤਮਾ ਹੈ, ਦ੍ਰਿੜ ਨਿਸ਼ਚਾ ਰਹੇ। ਫਿਰ ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ, ਜਿੱਥੇ ਕਿਤੇ ਵੀ ਤੂੰ ਹਾਜ਼ਰ ਹੀ ਆ ਸੱਚੇ ਪਾਤਸ਼ਾਹ, ਪ੍ਰਗਟ ਪ੍ਰਤਾਪ ਵਾਲਾ, ਹਾਜ਼ਰ ਨੇੜੇ ਤੇ ਹਜ਼ੂਰ ਸਾਹਮਣੇ, ਇਹ ਅਰਥ ਨੇ। ਤਾਂ ਇਸ ਪ੍ਰਕਾਰ ਦੀ ਭਾਵਨਾ ਬਣੇ। ਸੋ ਬ੍ਰਹਮ ਅਜੋਨੀ, ਬ੍ਰਹਮ ਪਰਮਾਤਮਾ ਵਿਰਾਟ ਰੂਪ ਜਿਸਨੇ ਸ੍ਰਿਸ਼ਟੀ ਸਾਜੀ, ਸ਼ੁੱਧ ਸਰੂਪ। ਔਰ ਅਜੋਨੀ ਯੂਨਾ ਚ ਨਹੀਂ ਆਉਂਦਾ, ਹੈ ਭੀ ਹੋਨੀ ਹੁਣ ਵੀ ਹੈ ਨਾ, ਤੇ ਭੀ ਬੜੋ ਪਿੱਛੇ ਵੀ ਹੈਗਾ ਸੀ ਜਦੋਂ ਸ੍ਰਿਸ਼ਟੀ ਨਹੀਂ ਸੀ ਸਾਜੀ, ਉਦੋਂ ਵੀ ਹੈਗਾ ਸੀ। ਹੋਨੀ ਹੋਵੇਗਾ, ਹੋਣ ਵਾਲਾ ਸਦਾ ਆਦ ਜੁਗਾਦੀ ਹੁੰਦਾ ਆਇਆ, ਅਗਾਂਹ ਵੀ ਉਸੇ ਨੇ ਰਹਿਣਾ। ਘੱਟ ਭੀਤਰ ਦੇਖ ਮੁਰਾਰੀ ਜੀਓ, ਮਹਾਰਾਜ ਕਹਿੰਦੇ ਆਪਣੇ ਘੱਟ ਹਿਰਦੇ ਅੰਦਰ ਉਸ ਮੁਰਾਰੀ ਸੰਤਾਪ ਹਰਤਾ, ਮੁਰ ਸੰਤਾਪ ਅਰੀ ਵੈਰੀ। ਹੁਣ ਜੇ ਕ੍ਰਿਸ਼ਨ ਜੀ ਵਾਸਤੇ ਸ਼ਬਦ ਵਰਤਿਆ ਜਾਂਦਾ ਮੁਰਾਰੀ, ਮੁਰ ਨਾਂ ਦੇ ਦੈਂਤ ਨੂੰ ਮਾਰਿਆ ਸੀ, ਪਰ ਸਤਿਗੁਰਾਂ ਨੇ ਸਾਰੇ ਨਾਮ ਪਰਮਾਤਮਾ ਵਾਸਤੇ ਵਰਤੇ ਨੇ, ਮੁਰ ਸੰਤਾਪ ਅਰੀ ਵੈਰੀ, ਸੰਤਾਪ ਹਰਤਾ। ਜਿੱਥੇ ਪਰਮਾਤਮਾ ਦੀ ਯਾਦ ਹਿਰਦੇ ਚ ਆ ਗਈ ਉੱਥੋਂ ਸੰਤਾਪ ਨਹੀਂ ਰਹੇਗਾ। ਸਭੇ ਦੁੱਖ ਸੰਤਾਪ ਜਾਂ ਤੁਧੋਂ ਭੁੱਲੀ ਆ, ਜਦੋਂ ਮਹਾਰੇ ਤੁਹਾਡੇ ਵੱਲੋਂ ਭੁੱਲ ਜਾਈਦਾ ਫਿਰ ਸਾਰੇ ਦੁੱਖ ਸੰਤਾਪ ਦਿੰਦੇ ਨੇ। ਗੁਰਸਬਦੀ ਦੇਖ ਨਿਹਾਰੀ ਜੀਓ, ਗੁਰਾਂ ਦੇ ਉਪਦੇਸ਼ ਰਾਹੀਂ। ਸੋ ਇਸ ਪ੍ਰਕਾਰ ਘੱਟ ਭੀਤਰ ਦੇਖ ਮੁਰਾਰੀ ਜੀਓ, ਹਿਰਦੇ ਅੰਦਰ ਮੁਰਾਰੀ ਨੂੰ ਵੇਖ। ਜਨਮ ਮਰਨ ਕਉ ਇਹ ਜਗ ਬੱਪੜੋ, ਇਹਨਾਂ ਦੂਜਾ ਭਗਤ ਵਿਸਾਰੀ ਜੀਓ। ਇਹ ਜਿਹੜਾ ਸੰਸਾਰ ਹੈ ਨਾ, ਬੱਪੜਾ ਤੁੱਛ ਜਗਤ, ਇਹਨੂੰ ਜੰਮਣਾ ਮਰਨਾ ਤਾਂ ਬਣਿਆ ਹੋਇਆ, ਇਸਨੇ ਦੂਜੇ ਭਾਵ ਚ ਲੱਗ ਕੇ, ਸੰਸਾਰ ਦੇ ਮੋਹ ਚ ਲੱਗ ਕੇ ਰੱਬ ਦੀ ਭਗਤੀ ਵਿਸਾਰੀ ਹੋਈ। ਜੰਮਣਾ ਮਰਨਾ ਬਣਿਆ ਹੀ ਰਹੇਗਾ। ਜਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ, ਜਿਨ ਕੀਤਾ ਤਿਸੈ ਨਾ ਜਾਣੀ ਅੰਧਾ, ਤਾਂ ਦੁੱਖ ਸਹੈ ਪ੍ਰਾਣੀਆ। ਸਵਾਸਾਂ ਦਿਆ ਪੁਤਲਿਆ, ਤੈਨੂੰ ਦੁੱਖ ਤਾਂ ਸਹਾਰਨੇ ਪੈ ਰਹੇ, ਤੂੰ ਵਾਹਿਗੁਰੂ ਨੂੰ ਵਿਸਾਰ ਦਿੱਤਾ ਤੇ ਬਾਰ ਬਾਰ ਜਨਮਾਂ ਚ ਪੈਂਦਾ, ਕਦੇ ਕਿਸੇ ਜਨਮ ਕਦੇ ਕਿਸੇ ਜਨਮ। ਕਈ ਲੋਕ ਸਵਾਲ ਖੜਾ ਕਰਦੇ ਨੇ ਵੀ ਨਹੀਂ ਜੀ ਇਹ ਅਗਲਾ ਪਿਛਲਾ ਜਨਮ ਕੋਈ ਨਹੀਂ। ਇੱਕ ਕਿਤਾਬ ਅੰਗਰੇਜ਼ੀ ਦੀ ਲਿਖੀ ਹੋਈ ਤੇ ਲਿਖੀ ਵੀ ਸਿੱਖ ਬੀਬੀ ਨੇ, ਉਹਦਾ ਨਾਮ ਹੈ ਡਾਕਟਰ ਸਤਵੰਤ ਕੌਰ ਪਸਰੀਚਾ। ਅੱਜ ਤੋਂ 50 ਸਾਲ ਪਹਿਲਾਂ ਉਹ ਕਿਤਾਬ ਲਿਖੀ ਗਈ ਸੀ, ਸਬੂਤਾਂ ਦੇ ਆਧਾਰ ਤੇ ਲਿਖੀ ਹੋਈ ਹੈ। ਉਹਦੇ ਚ 105 ਘਟਨਾਵਾਂ ਤੇ ਬੜੀ ਹੈਰਾਨੀ ਦੀ ਗੱਲ, ਇਹ ਜਿਹੜੇ ਵਿਦੇਸ਼ੀ ਚਾਰ ਧਰਮ ਹਨ, ਮਿਡਲ ਈਸਟ ਦੇ ਯਹੂਦੀ, ਈਸਾਈ, ਪਾਰਸੀ ਤੇ ਇਸਲਾਮ, ਇਹ ਪੁਨਰਜਨਮ ਨੂੰ ਨਹੀਂ ਮੰਨਦੇ, ਪਰ ਅੰਦਰ ਖਾਤੇ ਵੇਖੋ ਕੀ ਖੋਜਾਂ ਕਰ ਰਹੇ ਆ। ਇੱਥੋਂ ਏਡ ਜਾਂਦੀ ਹੈ ਉਹਨਾਂ ਨੂੰ, ਉਹ ਜਿੰਨਾ ਕਿਤਾਬ ਲਿਖੀ ਹੈ ਨਾ,
ਅਮਰੀਕਾ ਦੀ ਸੰਸਥਾ ਜਿਹੜੀ ਏਡ ਇਹ ਖੋਜਾਂ ਕਰ ਰਹੇ ਨੇ ਕਿਉਂਕਿ ਸਬੂਤ ਸਾਹਮਣੇ ਆ ਰਹੇ ਨੇ ਇਹਨਾਂ ਦੇ ਗੋਰਿਆਂ ਵਿੱਚ ਵੀ ਹੈ ਸਾਰਾ ਕੁਛ। ਨਿੱਕੇ ਨਿੱਕੇ ਬੱਚੇ ਪਿਛਲੇ ਜਨਮ ਦਾ ਸਾਰਾ ਹੀ ਹਾਲ ਦੱਸੋ, ਪਿੱਛੇ ਕਿੱਥੇ ਜਨਮ ਹੋਇਆ ਸੀ, ਕੀ ਜ਼ਿੰਦਗੀ 'ਚ ਵਾਪਰਿਆ, ਕਿਸ ਤਰ੍ਹਾਂ ਮੌਤ ਹੋਈ। ਅਤੇ ਉਹ 105 ਘਟਨਾਵਾਂ ਪੁਨਰ ਜਨਮ ਦੀਆਂ, ਉਸ ਕਿਤਾਬ ਦਾ ਨਾਂ ਹੈ ਕਲੇਮਸ ਆਫ ਰੀਇਨਕਾਰਨੇਸ਼ਨ। ਰੀਇਨਕਾਰਨੇਸ਼ਨ ਦਾ ਅਰਥ ਹੈ ਪੁਨਰ ਜਨਮ, ਪੁਨਰ ਜਨਮਾਂ ਦੇ ਕਲੇਮ ਅਤੇ ਕੁਝ ਜਿਹੜੇ ਮਰ ਕੇ ਲੋਕ ਜਿਉਂਦੇ ਹੋਏ ਉਹਨਾਂ ਦੀਆਂ ਘਟਨਾਵਾਂ 105 ਲਿਖੀਆਂ ਗਈਆਂ। ਮਸਕੀਨ ਜੀ ਨੂੰ ਅੱਜ ਤੋਂ 50 ਸਾਲ ਪਹਿਲਾਂ ਬੰਗਲੌਰ ਉਹ ਕਿਤਾਬ ਭੇਟਾ ਕੀਤੀ ਗਈ ਸੀ, ਉਦੋਂ ਪਹਿਲੀ ਵਾਰੀ ਉਹ ਜਦ ਛਪੀ ਤਾਂ ਉਹਦੀ ਕੀਮਤ ਸੀ 2200 ਰੁਪਈਆ। ਅੱਜ ਵੀ ਹੈਗੀ ਹੈ ਮੇਰੇ ਕੋਲ ਅੰਗਰੇਜ਼ੀ ਦੀ ਕਿਤਾਬ, ਮੈਂ ਘਰ ਮੰਗਾਈ ਆ, ਬੱਚਿਆਂ ਨੂੰ ਵੀ ਪੜ੍ਹਾਈ। ਤਾਂ ਇਸ ਪ੍ਰਕਾਰ ਇਹ ਸਾਧ ਸੰਗਤ ਜੀ, ਇਹ ਮਰਨਹਾਰ ਇਹ ਜੀਵੜਾ ਨਹੀਂ, ਆਤਮਾ ਮਰਨ ਵਾਲੀ ਨਹੀਂ ਹੈ, ਪਰ ਦੁੱਖ ਚੱਲ ਰਹੀ ਕਦੇ ਕਿਸੇ ਜਨਮ 'ਚ ਕਦੇ ਕਿਸੇ ਜਨਮ 'ਚ ਪੈ ਪਾ ਕੇ। ਇਸ ਵਾਸਤੇ ਹਜ਼ੂਰ ਕਹਿੰਦੇ ਜਨਮ ਮਰਨ ਕੋ ਇਹੋ ਜਗ ਵਪੜੋ, ਇਹ ਜਗਤ ਵਿਚਾਰਾ ਤੁਸ਼ ਜੰਮਣ ਮਰਨ ਦੇ ਗੇੜ 'ਚ ਪਿਆ ਹੋਇਆ। ਇਸ ਤਰ੍ਹਾਂ ਦੀ ਖੇਡ ਵਿੱਚ ਜਿਵੇਂ ਖੂਹ ਦੀਆਂ ਟੰਡਾਂ ਕਦੇ ਉੱਪਰ ਨੂੰ ਜਾਂਦੀਆਂ, ਪਾਣੀ ਲੈ ਕੇ ਪਾਣੀ ਵਹਾ ਕੇ ਹੇਠਾਂ ਡਿੱਗ ਪੈਂਦੀਆਂ, ਫਿਰ ਥੱਲਿਓਂ ਪਾਣੀ ਭਰ ਕੇ ਉੱਪਰ ਨੂੰ, ਇਹ ਖੂਹ ਦੀਆਂ ਟੰਡਾਂ ਵਰਗਾ ਗੇੜ ਹੈ। ਕਦੇ ਅਮੀਰਾਂ ਘਰ ਜਨਮ ਹੋ ਗਿਆ, ਕਦੇ ਗਰੀਬਾਂ ਘਰ, ਕਦੇ ਟੇਢੀਆਂ ਜੂਨਾਂ 'ਚ, ਇਹ ਬੜਾ ਵੱਡਾ ਸਿਲਸਿਲਾ। ਇਹਨਾਂ ਨੇ ਕਿਉਂਕਿ ਦੂਜੇ ਭਾਵ 'ਚ ਲੱਗ ਕੇ ਸੰਸਾਰ ਨੂੰ, ਪਦਾਰਥਾਂ ਸਰੀਰਾਂ ਨੂੰ ਸੱਚਿਆਂ ਮੰਨ ਕੇ ਰੱਬ ਦੀ ਭਗਤੀ ਵਿਸਾਰ ਦਿੱਤੀ। ਸਤਿਗੁਰ ਮਿਲਿਆ ਤਾਂ ਗੁਰਮਤਿ ਪਾਈ ਹੈ, ਜੇ ਪੂਰਾ ਸਤਿਗੁਰੂ ਮਿਲ ਪੈਂਦਾ ਹੈ ਅਤੇ ਗੁਰੂ ਦੀ ਫਿਰ ਮਤ ਸਿੱਖਿਆ ਨੂੰ ਕੋਈ ਧਾਰਨ ਕਰ ਲੈਂਦਾ ਤਾਂ ਪਾਈ ਹੈ, ਪਰਮਾਤਮਾ ਦੀ ਪ੍ਰਾਪਤੀ ਹੁੰਦੀ। ਪਹਿਲਾਂ ਸਤਿਗੁਰੂ ਦੇ ਮਿਲਾਪ ਦੁਆਰਾ ਗੁਰਮਤਿ ਪਾਈ ਦੀ ਹੈ, ਗੁਰਮਤਿ ਦੁਆਰਾ ਵਾਹਿਗੁਰੂ ਪ੍ਰਾਪਤ ਹੁੰਦਾ। ਸਾਖਤ ਬਾਜੀ ਹਾਰੀ ਜੀਓ, ਜਿਹੜੇ ਸਾਖਤ ਰੱਬ ਤੋਂ ਬੇਮੁਖ ਬੰਦੇ ਹਨ। ਸਾਖਤ ਦਾ ਅਰਥ ਕੀਤਾ ਸ਼ਕਤੀ ਮਾਇਆ ਦੇ ਉਪਾਸ਼ਕ, ਮਾਇਆ ਦਾ ਉਪਾਸ਼ਕ ਤਰ ਨਹੀਂ ਸਕਦਾ ਸੰਸਾਰ ਤੋਂ। ਸਾਖਤ ਨੇ, ਬੇਮੁਖ ਬੰਦੇ ਨੇ ਇਹ ਜੀਵਨ ਜਿਹੜਾ ਬਾਜੀ ਸੀ ਵਿਸ਼ਿਆਂ ਵਿਕਾਰਾਂ ਦੇ ਜੂਏ 'ਚ ਹਾਰ ਦਿੱਤਾ। ਬੜੀ ਵੱਡੀ ਚੀਜ਼ ਮਿਲੀ ਸੀ, ਜਿਵੇਂ ਹੀਰਿਆਂ ਨੂੰ ਕੌੜੀਆਂ ਬਦਲੇ ਗਵਾਲੇ ਪਏ, ਇਸ ਤਰ੍ਹਾਂ ਦੀ ਮੂਰਖਤਾ ਹੀ ਅੰਦਰ ਆਈ ਹੋਈ ਹੈ ਅਗਿਆਨ ਕਰਕੇ। ਔਰ ਹਜ਼ੂਰ ਕਹਿੰਦੇ ਨੇ ਸਤਿਗੁਰ ਬੰਧਨ ਤੋੜ ਨਿਰਾਰੇ ਬਹੁੜ ਨਾ ਗਰਭ ਮਝਾਰੇ ਜੀਓ, ਜਿਨ੍ਹਾਂ ਨੂੰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਜੋ ਇਸ ਕਿਰਪਾ ਦੇ ਪਾਤਰ ਬਣੇ, ਉਹਨਾਂ ਦੇ ਵਿਕਾਰਾਂ ਦੇ ਬੰਧਨ ਤੋੜ ਕੇ ਉਹਨਾਂ ਨੂੰ ਨਿਰਾਰੇ ਨਿਰਾਲੇ ਕਰਤਾ, ਜੰਮਣ ਮਰਨ ਤੋਂ ਨਿਰਾਲੇ ਵੱਖਰੇ ਕਰ ਦਿੱਤਾ। ਅਤੇ ਬਹੁੜ ਨਾ ਗਰਭ ਮਝਾਰੇ ਜੀਓ, ਬਹੁੜੋ ਦੁਬਾਰਾ ਫਿਰ ਗਰਭ ਵਿੱਚ ਨਹੀਂ ਪੈਣਾ ਪੈਂਦਾ। ਗਰਭ ਜੋਨ ਵਿਸ਼ਟਾ ਕਾ ਵਾਸ ਤਿਤ ਘਰ ਮਨਮੁਖ ਕਰੇ ਨਿਵਾਸ, ਇਹ ਗਰਭ ਜੋਨੀ ਗੰਦਗੀ ਦਾ ਵਾਸਾ ਹੈ ਤੇ ਮਨਮੁਖ ਨੂੰ ਵਾਰ ਵਾਰ ਨਿਵਾਸ ਕਰਨਾ ਪੈਂਦਾ ਗਰਭ ਜੋਨੀਆਂ 'ਚ। ਨਾਨਕ ਗਿਆਨ ਰਤਨ ਪ੍ਰਗਾਸਿਆ ਹਰ ਮਨ ਵਸਿਆ ਨਿਰੰਕਾਰੀ ਜੀਓ। ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਜਿਨ੍ਹਾਂ ਦੇ ਹਿਰਦੇ 'ਚ ਗੁਰੂ ਦਾ ਗਿਆਨ ਰਤਨ ਪ੍ਰਗਾਸਿਆ ਚਮਕਿਆ ਹੈ, ਪ੍ਰਕਾਸ਼ ਹੋ ਗਿਆ ਗਿਆਨ ਦਾ, ਸਤਿਗੁਰ ਸ਼ਬਦ ਉਜਾਰੋ ਦੀਪਾ, ਸਤਿਗੁਰੂ ਦੇ ਸ਼ਬਦ ਰਾਹੀਂ ਦੀਵਾ ਜਗ ਪਿਆ ਗਿਆਨ ਦਾ। ਬਿਨ ਸਿਉ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ, ਰਤਨਾਂ ਦੀ ਕੋਠੜੀ ਖੁੱਲ ਗਈ। ਹਰ ਮਨ ਵਸਿਆ ਨਿਰੰਕਾਰੀ ਜੀਓ, ਉਹਨਾਂ ਨਿਰੰਕਾਰ ਦੇ ਉਪਾਸ਼ਕਾਂ ਦੇ ਮਨ ਵਿੱਚ ਹਰੀ ਪਰਮਾਤਮਾ ਨਿਰੰਕਾਰ ਵਸ ਗਿਆ ਹੈ। ਅਕਾਰਾਂ ਤੋਂ ਰਹਿਤ ਅਕਾਰੀ ਨਹੀਂ ਹੈ, ਪਰਮਾਤਮਾ ਦੇ ਸਰੂਪ ਦਾ ਕੋਈ ਆਕਾਰ ਨਹੀਂ ਹੈ, ਪਰ ਇਹ ਆਕਾਰ ਸਾਰਾ ਉਹਨੇ ਬਣਾਇਆ, ਇਸ ਆਕਾਰ ਵਿੱਚ ਆਪ ਬੈਠਾ ਹੋਇਆ, ਪਰ ਆਪ ਨਿਰੰਕਾਰੀ ਹੈ। ਨਿਰੰਕਾਰ ਕਾਰਾਂ ਤੋਂ ਰਹਿਤ ਅਕਾਰਾਂ ਤੋਂ ਰਹਿਤ, ਅਤੇ ਇਸ ਪ੍ਰਕਾਰ ਉਹਦੇ ਉਪਾਸ਼ਕ ਵੀ ਨਿਰੰਕਾਰੀ ਬਣ ਗਏ, ਨਿਰੰਕਾਰ ਦੇ ਉਪਾਸ਼ਕ ਉਹਨਾਂ ਦੇ ਮਨ ਵਿੱਚ ਹਰੀ ਵਸਿਆ ਹੈ। ਇਸ ਪ੍ਰਕਾਰ ਦਾ ਉਪਦੇਸ਼ ਸੱਚੇ ਪਾਤਸ਼ਾਹ ਨੇ ਇਸ ਪਵਿੱਤਰ ਮੁੱਖ ਵਾਕ ਰਾਹੀਂ ਸਾਨੂੰ ਬਖਸ਼ਿਆ ਹੈ। ਬੇਅੰਤ ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਜੀ ਅਤੇ ਗੁਰੂ ਸੰਗਤ ਨੇ ਖਿਮਾ ਕਰਨੀਆਂ, ਅੱਗੇ ਵਾਸਤੇ ਸੁਮਤ ਬਖਸ਼ਣੀ। ਸਤਿਗੁਰ ਬੰਧਨ ਤੋੜ ਨਿਰਾਰੇ ਬਹੁੜ ਨਾ ਗਰਭ ਮਝਾਰੀ ਜੀਓ, ਨਾਨਕ ਗਿਆਨ ਰਤਨ ਪ੍ਰਗਾਸਿਆ ਹਰ ਮਨ ਵਸਿਆ ਨਿਰੰਕਾਰੀ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।